करते हम निर्गुण तू दाता, हम मूरख तुम चतुर सियाणे, तू सर्व कला का ज्ञाता, मादो हम ऐसे तू ऐसा, हम पापी तुम पाप खंडन, नीको ठाकुर देशा, माधव हम ऐसे तू ऐसा, हम पापी तुम पाप खंडन, नीको ठाकुर देशा। परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर रात्रि दे इस विशेष गुरमत दीवान विच अज आप जी ननकाणा साहिब जी दे शहीदां दी याद विच गुरु चरणां दे विच सोभाए मान खोए बैठे हो, क्योंकि ए ओ साका है जिस विच गुरु घर विच रहंदे होए प्रबंधकी और महंतां दे ढांचे ने किवें उत्थे गए होए गुरसिखां नूं गोलियां नाल टोकियां कुहाड़ियां ते छवियां दे नाल तड़फदियां खोयां दे मिट्टी दा तेल पा के ते भाई लक्ष्मण सिंह जी जैसे गुरसिख नूं केसां तो धू जंड दे नाल बन के सार दिता। आओ निर्धारित समय अंदर रह के यतन करांगा इस साके दा पिछोकड़ की क्यों वापरिया, ननकाणा साहिब दा ए साका किवें वापरिया, ते सानू गुरबाणी की सोझी दिंदी है, आपां विचारन दा यतन करिए। आप जितने गुरु चरणा विच हाजिर होए हो बेनती है अपने ख्यालां नू संकोचन दा यतन करिए। संगत विच तां आपां शरीरक तौर ते आ पहुंचे हाँ, एक अरदास करिए मेरे मालिक इस तन दे नाल नाल इस मन दी हाजरी भी तेरे चरणा विच तेरी हजूरी विच लग जाए। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ, ਇਸ ਦੇ ਅੰਦਰ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ ਕਿ ਜਿਸ ਜ਼ਮੀਨ ਦੇ ਉੱਪਰ, ਜਿਸ ਧਰਤੀ ਦੇ ਟੁਕੜੇ ਖਿੱਤੇ 'ਤੇ ਗੁਰੂ ਦੇ ਮੁਬਾਰਕ ਚਰਨ ਪੈ ਜਾਣ, ਉਸ ਧਰਤੀ ਦੀ ਵਿਸ਼ੇਸ਼ਤਾ ਬਾਕੀ ਜ਼ਮੀਨ ਨਾਲੋਂ ਕੁਝ ਵੱਖਰੀ ਹੀ ਹੋ ਜਾਂਦੀ ਹੈ। ਜਿਵੇਂ ਅਸੀਂ ਗੁਰਦੇਵ ਦੇ ਬਚਨ ਪੜ੍ਹਦੇ ਹਾਂ, ਸਾ ਧਰਤੀ ਭਈ ਖਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਹੈ ਤਾਂ ਜ਼ਮੀਨ ਦਾ ਹੀ ਟੁਕੜਾ ਨਾ, ਕਿ ਉਹ ਧਰਤੀ ਦਾ ਖਿੱਤਾ, ਉਹ ਜ਼ਮੀਨ ਦਾ ਟੁਕੜਾ ਅੱਤ ਦਾ ਖਰਿਆਵਲਾ ਹੋ ਗਿਆ, ਉੱਥੇ ਸੋਕਾਪਨ ਚਲਾ ਗਿਆ ਜਿੱਥੇ ਮੇਰੇ ਸਤਿਗੁਰੂ ਜੀ ਆ ਕੇ ਬਿਰਾਜਮਾਨ ਹੋ ਗਏ। ਦੇਖੋ ਜ਼ਮੀਨ ਦਾ ਜ਼ਿਕਰ ਕੀਤਾ ਹੈ। ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਬੋਲ ਨੇ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਖੈ ਉਹ ਵੀ ਧਰਤੀ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਉੱਥੇ ਧਰਤੀ ਖਰਿਆਵਲੀ ਕਿਹਾ, ਇੱਥੇ ਥਾਨ ਨੂੰ ਸੁਹਾਵਣਾ ਕਿਹਾ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਤਾਣ ਭਾਲਿਆ ਲੈ ਧੂਰ ਮੁੱਖ ਲਾਵਾ। ਉਹਨਾਂ ਥਾਂ ਲੱਭ ਕੇ ਉਸ ਜ਼ਮੀਨ ਦੀ ਖਾਕ ਆਪਣੇ ਮੁੱਖ ਅਤੇ ਮਸਤਕ 'ਤੇ ਲਾ ਲਈ। ਇਹਦਾ ਮਤਲਬ ਉਸ ਜ਼ਮੀਨ ਦੀ ਵਿਸ਼ੇਸ਼ਤਾ। ਤੀਸਰਾ ਗੁਰੂ ਗ੍ਰੰਥ ਸਾਹਿਬ ਦਾ ਬਚਨ ਕਿ ਧੰਨ ਸੋ ਤੇਰਾ ਥਾਨ ਖੈ, ਤੇਰੀ ਉਹ ਜ਼ਮੀਨ ਉਹ ਧਰਤੀ ਧੰਤਾ ਯੋਗ, ਸੱਚ ਤੇਰਾ ਪੈਸ਼ਕਾਰਿਆ, ਉਹ ਜ਼ਮੀਨ ਸਿਫਤ ਕਰਨ ਵਾਲੇ ਸੱਚ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜਿਸ ਜ਼ਮੀਨ 'ਤੇ, ਜਿਸ ਧਰਤੀ ਦੇ ਟੁਕੜੇ 'ਤੇ ਗੁਰੂ ਦੇ ਚਰਨ ਪਏ, ਉਸ ਜ਼ਮੀਨ ਦੀ ਖਾਕ ਨੂੰ ਵੀ ਪਵਿੱਤਰ ਮੰਨਿਆ, ਅਤੇ ਜਿਸ ਜ਼ਮੀਨ ਦੇ ਟੁਕੜੇ 'ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਆਗਮਨ ਹੋਈ, ਆਗਮਨ ਹੋਇਆ, ਉਹ ਜ਼ਮੀਨ ਕਿੰਨੀ ਕੁ ਧੰਤਾ ਯੋਗ ਅਤੇ ਉਹ ਪੂਜਣ ਯੋਗ ਹੈ। ਬੇਨਤੀ ਸਮਝਿਓ, ਉਹ ਇਸ ਕਰਕੇ ਕਿ ਸਤਿਗੁਰੂ ਦੇ ਮੁਬਾਰਕ ਚਰਨ ਉੱਥੇ ਪਏ। ਜਦੋਂ ਅਸੀਂ ਨਨਕਾਣਾ ਸਾਹਿਬ ਦੀ ਗੱਲ ਕਰਾਂਗੇ ਤਾਂ ਕੁਦਰਤੀ ਤੌਰ 'ਤੇ ਸਾਡੇ ਮਨ ਅੰਦਰ ਉਹ ਜ਼ਰੂਰ ਖਿਆਲ, ਉਹ ਨਕਸ਼ਾ ਜ਼ਰੂਰ ਆਏਗਾ ਕਿ ਜਿਸ ਜ਼ਮੀਨ 'ਤੇ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਹੋਈ ਹੈ। ਥੋੜ੍ਹੀ ਜਿਹੀ ਬੇਨਤੀ ਹੈ ਆਰੰਭ ਵਿੱਚ, ਫਿਰ ਇਸ ਤਵਾਰੀਖ ਨੂੰ, ਕਿਉਂਕਿ ਵਿਸ਼ਾ 'ਤੇ ਹੈ ਕੇਵਲ ਇਤਿਹਾਸਕ ਘਟਨਾਵਾਂ ਨਾਲ ਸੰਬੰਧਿਤ, ਅਤੇ ਚਿੱਤ ਕਰਦਾ ਹੈ ਇਹਨੂੰ ਸ਼ਬਦ ਦੇ ਸਹਾਰੇ ਨਾਲ ਆਪਾਂ ਵਿਚਾਰ ਸਕੀਏ। ਗੁਰੂ ਨਾਨਕ ਸਾਹਿਬ ਜੀ ਦੀ ਆਮਦ ਰਾਏ ਭੋਏ ਦੀ ਤਲਵੰਡੀ 'ਤੇ ਹੋਈ। ਬਾਬਾ ਕਾਲੂ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਦੀ ਕੁੱਖ ਤੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਮਦ ਹੋਈ ਹੈ। ਅਤੇ ਜਦੋਂ ਹਜ਼ੂਰ ਦਾ ਆਗਮਨ ਹੋਇਆ ਤਾਂ ਭਾਈ ਗੁਰਦਾਸ ਸਾਹਿਬ ਜੀ ਦੇ ਕਥਨ ਮੁਤਾਬਕ ਇੱਕ ਸੱਚ ਦਾ ਸੂਰਜ ਨਿਕਲਿਆ, ਜਿਹਦੇ ਸਾਹਮਣੇ ਪਖੰਡੀ ਤਾਰੇ ਅਤੇ ਅੰਧਕਾਰ ਖਲੋ ਨਾ ਸਕਿਆ। ਉਸ ਸੱਚ ਦੇ ਸੂਰਜ ਸਾਹਮਣੇ ਤਾਰੇ ਵੀ ਅਲੋਪ ਹੋ ਗਏ, ਹਨੇਰਾ ਵੀ ਖਤਮ ਹੋ ਗਿਆ। ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਸੂਰਜ ਉਦੈ ਦੇ ਨਾਲ ਦਿਸਦੀ ਕੋਈ ਧੁੰਦ ਵੀ ਅਲੋਪ ਹੋ ਗਈ। ਅਸੀਂ ਉਹ ਸਾਰੇ ਬਚਨ ਪੜ੍ਹਦੇ ਹਾਂ ਆਗਮਨ ਪੁਰਬ 'ਤੇ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ। ਧੁੰਦ ਹੀ ਮਿੱਟ ਗਈ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਹਾ। ਜਿਵੇਂ ਸੂਰਜ ਨਿਕਲੇ ਤਾਰੇ ਚਲੇ ਗਏ, ਹਨੇਰ ਚਲਾ ਜਾਂਦਾ ਹੈ, ਗੁਰੂ ਨਾਨਕ ਸਾਹਿਬ ਦੀ ਆਮਦ ਹੋਈ ਅਤੇ ਜਿਹੜੇ ਪਖੰਡੀ ਦਿਸਦੇ ਪਏ ਸਨ ਉਹ ਵੀ ਕਿਤੇ ਚਲੇ ਗਏ, ਅਗਿਆਨਤਾ ਦਾ ਹਨੇਰਾ ਵੀ ਚਲਾ ਗਿਆ ਅਤੇ ਗੁਰੂ ਨਾਨਕ ਸਾਹਿਬ ਦੀ ਆਮਦ। ਉਸ ਤੋਂ ਬਾਅਦ ਨਾਮ ਜਦੋਂ ਰੱਖਿਆ ਗਿਆ ਤੇ ਨਾਮ ਰੱਖਿਆ ਨਾਨਕ, ਕਿਉਂਕਿ ਇਸੇ ਤੋਂ ਹੀ ਨਾਨਕਾਣਾ ਬਣਨਾ ਹੈ। ਤਾਂ ਇਸ ਥੋੜ੍ਹਾ ਜਿਹਾ ਪਿਛੋਕੜ ਵਿੱਚ ਅਰਜ਼ ਕਰਨੀ ਚਾਹੁੰਦਾ, ਹਾਲਾਂਕਿ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ, ਅਸੀਂ ਉਹਨਾਂ ਨੂੰ ਬੇਬੇ ਨਾਨਕੀ ਕਹਿੰਦੇ, ਤਵਾਰੀ ਕਹਿੰਦੀਏ ਕਿ ਨਾਨਕੀ ਨਾਮ ਤਾਂ ਰੱਖਿਆ ਗਿਆ ਕਿਉਂਕਿ ਉਹਨਾਂ ਦਾ ਜਨਮ ਨਾਨਕੇ ਘਰ ਵਿੱਚ ਹੋਇਆ ਸੀ, ਨਾਨਕੇ ਪਰਿਵਾਰ ਵਿੱਚ ਹੋਣ ਕਰਕੇ ਨਾਨਕੀ ਹੈ। ਗੁਰੂ ਨਾਨਕ ਸਾਹਿਬ ਦੀ ਆਮਦ ਹੋਈ ਅਤੇ ਦੇਖੋ ਉਸ ਨਾਮ ਨੂੰ, ਉਸ ਪਵਿੱਤਰ ਦੇਹ ਨੂੰ ਜਦੋਂ ਨਾਮ ਦਿੱਤਾ ਗਿਆ ਨਾਨਕ, ਇਹਦੇ ਵਿਦਵਾਨਾਂ ਨੇ ਅਰਥ ਆਪਣੇ ਆਪਣੇ ਢੰਗ ਨਾਲ ਕੀਤੇ। ਜੇ ਅਸੀਂ ਬਾਣੀ 'ਚੋਂ ਪੜ੍ਹੀਏ ਅਤੇ ਨਾਨਕ ਸ਼ਬਦ ਸਾਡੇ ਸਾਹਮਣੇ ਆਏ ਤਾਂ ਅਸੀਂ ਸਾਰੇ ਇੱਕੋ ਗੱਲ ਕਹਾਂਗੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ। ਹਰ ਗੁਰੂ ਨਾਨਕ ਨਾਮ ਲੇਵਾ ਨੂੰ ਪਤਾ ਹੈ ਕਿ ਨਾਨਕ ਪਦ ਆਦਿ ਗੁਰੂ ਜੀ ਦਾ ਨਾਮ ਹੈ, ਇਹ ਅਸੀਂ ਕਹਾਂਗੇ। ਪਰ ਨਾਨਕ ਦੇ ਅਰਥ ਕੀ ਨੇ, ਇਸ ਦੇ ਭਾਵ ਅਰਥ ਕੀ ਨੇ? ਭਾਈ ਸੰਤੋਖ ਸਿੰਘ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਦਿੱਤੇ, ਉਹਨਾਂ ਆਪਣੇ ਢੰਗ ਨਾਲ ਕੀਤੇ। ਪਰ ਜਦੋਂ ਅਸੀਂ ਨਾਨਕ ਪਦ ਲਿਖਦੇ ਹਾਂ, ਸਿਰਫ ਇਸ ਕਰਕੇ ਵਿਦਵਤਾ ਲਈ ਨਹੀਂ ਕਿ ਨਾਨਕ ਸ਼ਬਦ ਕਹਿੰਦਿਆਂ ਹੀ ਸਿੱਖ ਦਾ ਅੰਦਰ ਭਾਵਨਾ ਨਾਲ ਭਰ ਜਾਏ, ਜਿਵੇਂ ਅੱਤ ਦੇ ਪਿਆਰੇ ਦਾ ਨਾਮ ਜ਼ਬਾਨ 'ਤੇ ਆਵੇ ਅਤੇ ਪੂਰੇ ਸਰੀਰ ਉੱਤੇ ਬੋਲਿਆ ਹੋਇਆ ਨਾਮ ਅਸਰ ਕਰ ਜਾਂਦਾ ਹੈ, ਅਤੇ ਧੰਨ ਗੁਰੂ ਨਾਨਕ ਸਾਹਿਬ ਦਾ ਜ਼ਬਾਨ ਸਿੱਖ ਦੀ ਰਸਨਾ 'ਤੇ ਆਵੇ ਅਤੇ ਇਹਦੇ ਪੂਰੇ ਤਨ ਉੱਤੇ ਉਹ ਨਾਮ ਆਪਣਾ ਅਸਰ ਕਰ ਜਾਵੇ। ਨਾਨਕ ਕੀ ਹੈ? ਗੁਰੂ ਨਾਨਕ ਸਾਹਿਬ ਜੀ ਦਾ ਨਾਮ, ਭਾਈ ਸਾਹਿਬ ਭਾਈ ਨੰਦ ਲਾਲ ਜੀ ਉਹਨਾਂ ਦੀ ਰਚਨਾ ਵਿੱਚੋਂ ਸਿਰਫ ਇੱਕ ਬੇਨਤੀ ਕਰਨੀ ਹੈ। ਜਦੋਂ ਆਪਾਂ ਗੁਰਮੁਖੀ ਵਿੱਚ ਨਾਨਕ ਸ਼ਬਦ ਲਿਖਾਂਗੇ ਅਤੇ ਗੁਰਬਾਣੀ ਵਿੱਚ ਤਾਂ ਦਰਸ਼ਨ ਇਸ ਤਰ੍ਹਾਂ ਕਰਾਂਗੇ, ਨੰਨਾ, ਨੰਨੇ ਨੂੰ ਕੰਨਾ, ਫਿਰ ਨੰਨਾ ਅਤੇ ਫਿਰ ਇਸ ਤੋਂ ਅੱਗੇ ਕੱਕਾ। ਗੁਰਮੁਖੀ ਵਿੱਚ ਇਸ ਤਰ੍ਹਾਂ ਲਿਖਾਂਗੇ, ਨੰਨੇ ਨੂੰ ਕੰਨਾ, ਨੰਨਾ ਅਤੇ ਕੱਕਾ। ਅਤੇ ਜਦੋਂ ਕੋਈ ਇਹਨੂੰ ਫਾਰਸੀ ਵਿੱਚ ਲਿਖੇਗਾ ਅਤੇ ਉਦੋਂ ਹਰੂਫ ਇਹਦੇ ਚਾਰ ਹੀ ਲੱਗਣੇ ਨੇ ਅਤੇ ਲਿਖਿਆ ਜਾਏਗਾ ਨੂਨ, ਅਲਫ, ਨੂਨ ਅਤੇ ਕਾਫ। ਇਹ ਹੀ ਚਾਰ ਅੱਖਰ ਨੇ, ਹਰੂਫ ਨੇ। ਨੂਨ ਆਪਾਂ ਨੰਨਾ ਕਹਿ ਰਹੀਏ, ਜਾਂ ਹਿੰਦੀ 'ਚ ਲਿਖੋਗੇ ਨਾ, ਆ ਕੀ ਮਾਤਰਾ, ਨਾ ਔਰ ਕਹਿ, ਇਹ ਸ਼ਬਦ ਵਰਤਾਂਗੇ। ਪਰ ਫਾਰਸੀ ਵਿੱਚ ਭਾਈ ਨੰਦ ਲਾਲ ਕਹਿੰਦੇ ਨੇ ਨੂਨ, ਅਲਫ, ਨੂਨ ਅਤੇ ਕਾਫ, ਚਾਰ ਅੱਖਰ ਨੇ। ਹੁਣ ਦੇਖੋ ਗੁਰਬਾਣੀ ਤੋਂ ਵੇਖੀਏ ਅਤੇ ਇੱਥੇ ਅੱਖਰਾਂ ਦੇ ਵੀ ਅਰਥ ਨੇ। ਜਿਵੇਂ ਹੁਣ ਅਸੀਂ ਸ਼ਬਦ ਦੱਦਾ ਵਰਤਨੇ, ਇਹਦਾ ਸੰਬੰਧ ਅੱਜ ਦੀ ਵਿਚਾਰ ਨਾਲ ਨਹੀਂ, ਸਿਰਫ ਮਨ ਨੂੰ ਸਮਝਾਉਣ ਲਈ ਅਸੀਂ ਦੱਦਾ ਸ਼ਬਦ ਪੜ੍ਹਦੇ ਹਾਂ ਅਤੇ ਗੁਰੂ ਸਾਹਿਬ ਨੇ ਦੱਦੇ ਦੇ ਅੱਖਰ ਵੀ, ਅਰਥ ਵੀ ਆਪਣੇ ਕੀਤੇ ਕਿ ਦੱਦਾ ਦੋਸ਼ ਨਾ ਦਿਉ ਕਿਸੇ, ਜਾਂ ਕਿਹਾ ਦੱਦਾ ਦਾਤਾ ਏਕ ਹੈ। ਹੁਣ ਇੱਥੇ ਜਦੋਂ ਸ਼ਬਦ ਨਾਨਕ ਆਇਆ, ਹੁਣ ਇਹਦੇ ਅਰਥ ਭਾਈ ਨੰਦ ਲਾਲ ਸਾਹਿਬ ਨੇ ਜਿਹੜੇ ਕੀਤੇ, ਉਹਨਾਂ ਦੀ ਵਿਦਵਤਾ, ਉਹਨਾਂ ਦੀ ਸ਼ਰਧਾ, ਉਹਨਾਂ ਦੀ ਅਕੀਦਤ, ਉਹਨਾਂ ਦੀ ਅੰਦਰ ਦੀ ਭਾਵਨਾ ਮੁਤਾਬਕ, ਕਿਉਂਕਿ ਹਰ ਸ਼ਬਦ ਦੇ ਅਰਥ ਨੇ। ਜਿਵੇਂ ਸ਼ਬਦ ਰਾਮ ਪੜ੍ਹਨੇ ਹਾਂ, ਰਾਮ ਦਾ ਅਰਥ ਹੈ ਰਮਿਆ ਹੋਇਆ। ਸ਼ਬਦ ਗੋਪਾਲ ਪੜ੍ਹਨੇ ਹਾਂ, ਇਸ ਦਾ ਅਰਥ ਹੈ ਧਰਤੀ ਦੀ ਪਾਲਣਾ ਕਰਨ ਵਾਲੇ। ਸ਼ਬਦ ਗੋਬਿੰਦ ਪੜ੍ਹਨੇ ਹਾਂ, ਇਸ ਦਾ ਅਰਥ ਹੈ ਧਰਤੀ ਨੂੰ ਸਹਾਰਾ ਦੇਣ ਵਾਲੇ। ਅਨੇਕਾਂ ਸ਼ਬਦ ਨੇ ਜਿਨ੍ਹਾਂ ਦੇ ਅਰਥ ਅਸੀਂ ਪੜ੍ਹਦੇ ਹਾਂ। ਉਹ ਕਹਿੰਦੇ ਨੇ ਜਦੋਂ ਆਪਾਂ ਨਾਨਕ ਪਦ ਕਹਿੰਦੇ ਹਾਂ, ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਕਿ ਖਰ ਦੋ ਨੂਨ, ਨਾਮ ਪਾਕਸ਼ ਨਾਇਮੋ ਨਸੀਰ, ਅਲਿਫ ਮੈਨਾ ਅਹਦ, ਕਾਫ ਆਖਰੀ ਰਾ ਕਬੀਰ। ਅਰਥ ਦਾਸ ਕਰਦਾ ਹੈਗਾ, ਹਰ ਦੋ ਨੂੰ ਨੇ ਨਾਮ ਪਾਕਸ਼ ਨਾਇਮੋ ਨਸੀਰ, ਕਹਿੰਦੇ ਨੇ ਮੇਰੇ ਆਦਿ ਗੁਰੂ ਜੀ ਦੇ ਨਾਮ ਨਾਲ ਦੋ ਨੂਨ ਆਏ ਨੇ, ਦੋ ਨੰਨੇ ਆਏ ਨੇ। ਕਹਿੰਦੇ ਨੇ ਇਹਨਾਂ ਦੋ ਨੰਨਿਆਂ ਦੇ ਅਰਥ ਕੀ ਨੇ? ਜਦੋਂ ਪਹਿਲਾ ਨੂਨ, ਪਹਿਲਾ ਨੰਨਾ ਆਪਾਂ ਪੜ੍ਹਦੇ ਹਾਂ, ਇਸ ਨੂਨ ਦਾ ਅਰਥ ਉਹ ਕਰਦੇ ਨੇ, ਇਹ ਅੱਖਰ ਕਹਿ ਰਿਹਾ ਕਿ ਨਾਇਮ, ਨਾਇਮ ਦਾ ਅਰਥ ਉਹ ਕਰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਨਿਆਮਤਾ ਵੰਡਣ ਵਾਲੇ ਨੇ। ਉਹਨਾਂ ਦਾ ਤਰੀਕਾ ਹੈ ਨਾ, ਉਹ ਦਾਤਾਂ ਦੇਣ ਵਾਲੇ ਨੇ। ਕਹਿੰਦੇ ਨੇ ਜਦੋਂ ਨਾਨਕ ਪਦ ਕਹਿੰਦਾ, ਪਹਿਲਾ ਨੂਨ ਕਹਿ ਰਿਹਾ ਕਿ ਤੇਰੀ ਝੋਲੀ ਵਿੱਚ ਕਿਤੇ ਵੀ ਖੈਰ ਨਹੀਂ ਪਈ, ਤੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਚੁੱਕ, ਗੁਰੂ ਨਾਨਕ ਸਾਹਿਬ ਝੋਲੀਆਂ ਵਿੱਚ ਦਾਤਾਂ ਪਾਉਣ ਵਾਲੇ ਨੇ, ਨਿਆਮਤਾਂ ਪਾਉਣ ਵਾਲੇ ਨੇ, ਪਹਿਲਾ ਨੰਨਾ। ਹੁਣ ਉਸ ਤੋਂ ਅੱਗੇ ਆਉਂਦਾ ਅਲਿਫ, ਅਲਿਫ ਜਦੋਂ ਆਪਾਂ ਲਿਖਦੇ ਹਾਂ ਤਾਂ ਉਹਦੀ ਸ਼ਕਲ ਏਕੇ ਵਰਗੀ ਹੈ। ਅਲਿਫ ਜਦੋਂ ਅਸੀਂ ਉਰਦੂ ਪੜ੍ਹੀਏ ਉਹਦੇ ਵਿੱਚ ਪਹਿਲਾਂ ਹਰੂਪ ਹੀ ਇਹ ਪੜ੍ਹਦੇ ਹਾਂ, ਅਲਿਫ ਬੇ ਪੇ ਤੇ ਟੇ ਸੇ ਜੀਮ ਚੇ ਖੇ ਖੇ, ਪਰ ਜਿਹੜਾ ਅਲਿਫ ਹੈ ਉਹਦੀ ਸ਼ਕਲ ਏਕੇ ਵਰਗੀ। ਕਹਿੰਦੇ ਨੇ ਅਲਿਫ ਕਹਿ ਰਿਹਾ ਹੈ ਇੱਕ ਦੇ ਪੁਜਾਰੀ ਨੇ, ਇੱਕ ਨਾਲ ਜੋੜਨ ਆਏ ਨੇ, ਵਿਤਕਦੇ ਦੀਆਂ ਦੀਵਾਰਾਂ ਨੂੰ ਤੋੜ ਕੇ ਗੁਰੂ ਨਾਨਕ ਸਾਹਿਬ ਮਾਨਵਤਾ ਨੂੰ ਏਕਤਾ ਵਿੱਚ ਪਰੋਣ ਵਾਸਤੇ ਆਏ ਨੇ। ਨਿਆਮਤਾਂ ਵੰਡਣ ਵਾਲੇ, ਏਕੇ ਨਾਲ ਜੋੜਨ ਵਾਲੇ। ਇਸ ਤੋਂ ਅੱਗੇ ਫਿਰ ਦੂਸਰਾ ਨੂਨ ਆਉਂਦਾ, ਨੰਨਾ ਆਉਂਦਾ, ਉਸ ਨੂਨ ਦਾ ਅਰਥ ਉਹ ਕਰਦੇ ਨੇ ਨਸੀਰ। ਨਸੀਰ ਦਾ ਅਰਥ ਹੈ ਮਦਦਗਾਰ। ਉਹ ਕਹਿ ਰਹੇ ਨੇ ਕਿ ਦੂਸਰਾ ਨੂਨ ਇਹ ਕਹਿ ਰਿਹਾ ਨਸੀਰ ਕਿ ਇੱਥੇ ਲੋਕ ਡਿੱਗੇ ਹੋਏ ਨੂੰ ਲਤਾੜਨ ਵਾਲੇ ਬਹੁਤ ਮਿਲਣਗੇ, ਡੁੱਬਦੇ ਹੋਏ ਬੰਦੇ ਨੂੰ ਸਹਾਰਾ ਕੋਈ ਨਹੀਂ ਦਏਗਾ। ਧੰਨ ਗੁਰੂ ਨਾਨਕ ਸਾਹਿਬ ਡਿੱਗਿਆਂ ਵਾਸਤੇ ਮਦਦ ਕਰਨ ਵਾਸਤੇ ਆਏ, ਉਹ ਮਦਦਗਾਰ ਨੇ। ਅਖੀਰ ਸ਼ਬਦ ਆਉਂਦਾ ਕਾਫ, ਕਾਫ ਦਾ ਅਰਥ ਹੈ ਕਬੀਰ, ਕਬੀਰ ਦਾ ਅਰਥ ਹੈ ਵੱਡਾ। ਇਹਦਾ ਮਤਲਬ ਕਿ ਫਾਰਸੀ ਦੇ ਚਾਰ ਹਰੂਫ, ਪਹਿਲੇ ਨੂਨ ਦਾ ਅਰਥ ਨਿਆਮਤਾਂ ਦੇਣ ਵਾਲੇ, ਅਲਫ ਦਾ ਅਰਥ ਇੱਕ ਨਾਲ ਜੋੜਨ ਵਾਲੇ, ਦੂਸਰੇ ਨੂਨ ਦਾ ਅਰਥ ਨਸੀਰ ਮਦਦਗਾਰ, ਅਤੇ ਕਾਫ ਦਾ ਅਰਥ ਕਿ ਸਭ ਤੋਂ ਵੱਡੇ ਨੇ, ਉਹਨਾਂ ਦੇ ਕੋਲ ਕੋਈ ਵੀ ਆਉਂਦੇ ਉਹਨਾਂ ਦਾ ਘਰ ਸਭ ਨੂੰ ਥਾਂ ਦਿੰਦਾ ਹੈ, ਇਹ ਭਾਵਨਾ ਹੈ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਭਾਈ ਗੁਰਦਾਸ ਸਾਹਿਬ ਤੋਂ ਪੜ੍ਹਦੇ ਹਾਂ ਤਾਂ ਉਹ ਇੱਕ ਸ਼ਬਦ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜਿੱਥੇ ਆਪ ਜੀ ਦੇ ਚਰਨ ਪੈ ਜਾਣ ਉਹ ਥਾਂ ਵੀ ਪੂਜਣ ਯੋਗ ਹੋ ਗਈ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਹਾ। ਆਓ ਥੋੜ੍ਹਾ ਜਿਹਾ ਹਿਸਟਰੀ ਵੱਲ ਆਪਾਂ ਆਈਏ। ਗੁਰੂ ਨਾਨਕ ਸਾਹਿਬ ਜੀ ਦੀ ਆਮਦ ਹੋਈ, ਰਾਏ ਬੁਲਾਰ ਨੇ ਉਸ ਸ਼ਹਿਰ ਦਾ ਨਾਮ ਹੀ ਨਨਕਾਣਾ ਰੱਖ ਦਿੱਤਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਨਾਮ ਉੱਪਰ ਇਹ ਨਨਕਾਣਾ ਬਣਾ ਦਿੱਤਾ। ਗੁਰੂ ਕਾਲ ਵਿੱਚ ਸੇਵਾ ਸੰਭਾਲ ਥੋੜ੍ਹੀ ਬਹੁਤ ਖੁੰਦੀ ਰਹੀ, ਵਕਤ ਆਇਆ ਜੋ ਸਾਕੇ ਦੇ ਕਾਰਨ ਨੇ, ਮੈਂ ਸਿਰਫ ਉਸ ਸੰਬੰਧੀ ਅਰਜ ਕਰਨੀ ਚਾਹੁੰਦਾ। ਪਹਿਲਾਂ ਹਜ਼ੂਰ ਨੇ ਚਰਨ ਜਿੱਥੇ ਪਏ ਮੰਜੀਆਂ ਥਾਪੀਆਂ, ਧਰਮਸ਼ਾਲਾ ਬਣਾਈਆਂ, ਅਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹੋ ਗੁਰਦੁਆਰਾ ਸ਼ਬਦ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਮਿਲੇਗਾ, ਧਰਮਸ਼ਾਲਾ ਵੀ ਮਿਲੇਗਾ, ਸਤ ਸੰਗਤ ਵੀ ਮਿਲੇਗਾ, ਗੁਰਦੁਆਰਾ ਵੀ ਮਿਲੇਗਾ। ਧਰਮਸ਼ਾਲ ਦਾ ਅਰਥ ਕਿ ਉਹ ਟਿਕਾਣਾ, ਉਹ ਥਾਂ ਜਿੱਥੇ ਸੰਗਤ ਸੁਬਹਾ ਸ਼ਾਮ ਬੈਠ ਕੇ ਕੀਰਤਨ ਕਰੇ, ਬਾਣੀ ਪੜ੍ਹੇ, ਨਾਮ ਜਪੇ, ਸਿਮਰਨ ਕਰੇ। ਧਰਮਸ਼ਾਲ ਦਾ ਅਰਥ ਜਿਸ ਥਾਂ 'ਤੇ ਟਿਕ ਕੇ ਧਰਮ ਨੂੰ ਕਮਾਉਣ ਦੀ ਜਾਚ ਆ ਸਕੇ, ਕੁਛ ਸਿੱਖਿਆ ਜਾ ਸਕੇ। ਮਹਾਰਾਜ ਜੀ ਨੇ ਇਹਨੂੰ ਚਟਸਾਲ ਵੀ ਕਿਹਾ, ਚੱਟ ਦਾ ਚਾਟੜੇ ਦਾ ਅਰਥ ਹੁੰਦਾ ਚੇਲਾ, ਚਟਸਾਲ ਦਾ ਅਰਥ ਹੈ ਜਿਵੇਂ ਸਕੂਲ ਵਿੱਚ ਵਿਦਿਆਰਥੀਆਂ ਨੂੰ ਬਾਰਮੁਖੀ ਤਾਲੀਮ ਦਿੱਤੀ ਜਾਂਦੀ ਹੈ, ਧਰਮਸ਼ਾਲਾ ਹੋਵੇ, ਸਤ ਸੰਗਤ ਹੋਵੇ ਜਿੱਥੇ ਆਏ ਹੋਏ ਜਗਿਆਸੂ ਨੂੰ ਆਤਮਕ ਜੀਵਨ ਦੀ ਤਾਲੀਮ ਦਿੱਤੀ ਜਾਂਦੀ, ਤੂੰ ਆਪਣਾ ਜੀਵਨ ਕਿਵੇਂ ਜੀਣਾ ਹੈ। ਧਰਮਸ਼ਾਲ, ਚਾਟਸਾਲ, ਸਤ ਸੰਗਤ, ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਚੌਥਾ ਸ਼ਬਦ ਸਾਨੂੰ ਗੁਰੂ ਦੁਆਰਾ ਵੀ ਮਿਲੇਗਾ। ਅਸੀਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ ਗੁਰੂ ਦਾਦਾ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਖੱਛਾ ਹੋਏ ਸੀ। ਪਰ ਗੁਰੂ ਦੁਆਰੇ ਵਿੱਚ ਕਿਸੇ ਲਈ ਦਰਵਾਜ਼ੇ ਬੰਦ ਨਹੀਂ, ਇੱਥੇ ਕਿਸੇ ਮਜ਼ਹਬ ਦਾ, ਕਿਸੇ ਪਹਿਰਾਵੇ ਦਾ, ਕਿਸੇ ਖਿੱਤੇ ਦਾ ਵੀ ਆਦਮੀ ਆਏ ਉਹਨੂੰ ਕਦੀ ਕੋਈ ਨਫ਼ਰਤ ਨਹੀਂ ਕਰੇਗਾ, ਧੱਕੇ ਨਹੀਂ ਮਾਰੇਗਾ, ਕਿਉਂਕਿ ਇਹ ਦਰ ਐਸਾ ਇਹਦੇ ਉੱਤੇ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਜਿਵੇਂ ਸਤਿਗੁਰੂ ਨੇ ਕਿਹਾ ਕਬੀਰ, ਜੇ ਦਰ ਆਵਤ ਜਾਤ ਹੋ ਹਟਕੈ ਨਾਹੀਂ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਜਿਹੜਾ ਐਸਾ ਦਰਵਾਜ਼ਾ ਹੈ ਕਿਸੇ ਨੂੰ ਰੋਕਿਆ ਨਹੀਂ ਜਾਂਦਾ। ਵਕਤ ਲੰਘਿਆ, ਜਿਹੜੇ ਇਤਿਹਾਸਿਕ ਅਸਥਾਨ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੋਂ ਬਾਅਦ, ਉਹ ਵਕਤ ਆਇਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਲੈ ਕੇ ਸ਼ੇਰੇ ਪੰਜਾਬ ਦੇ ਰਾਜ ਦੀ ਸ਼ਤਾਬਦੀ ਤੱਕ ਆਪਾਂ ਜੇ ਹਿਸਟਰੀ 'ਤੇ ਨਜ਼ਰ ਮਾਰੀਏ, ਇਹ ਕਾਲ ਉਹ ਹੈ ਕਿ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਗੁਰਦੁਆਰਿਆਂ ਦੀ ਬੇਅਦਬੀ ਕੀਤੀ ਗਈ, ਇਤਿਹਾਸਿਕ ਥਾਵਾਂ ਉੱਤੇ ਹਮਲੇ ਬੋਲੇ ਗਏ, ਸਿੱਖ ਆਪਣੀ ਖੋਂਦ ਨੂੰ ਰੱਖਣ ਵਾਸਤੇ ਆਪਣੇ ਘਰਾਂ ਨੂੰ ਛੱਡ ਕੇ ਜੰਗਲਾਂ ਨੂੰ ਚਲੇ ਗਏ, ਜੰਗਲਾਂ ਨੂੰ ਅੱਗ ਲਾ ਦਿੱਤੀ ਗਈ। ਧਿਆਨ ਦਿਆ ਜੇ ਮੈਂ ਇਹਦੇ ਵਿੱਚ ਇੱਕ ਬੇਨਤੀ ਕਰਦਿਆਂ ਕਿਉਂਕਿ ਸਾਨੂੰ ਤਾਂ ਰੱਬ ਨੇ ਬਹੁਤ ਸੁੱਖ ਦਿੱਤਾ। ਜਿਸ ਕਾਲ ਵੀ ਸਾਡਾ ਜਨਮ ਹੈ ਸਾਨੂੰ ਬੜੇ ਹੱਕ ਹਕੂਕ ਨੇ। ਰਤਨ ਸਿੰਘ ਭੰਗੂ ਜਾਂ ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਪੜ੍ਹਦਿਆਂ ਉਹ ਦਿਨ ਦੇਖੋ, ਉਹ ਲਿਖਦੇ ਨੇ ਘਰ ਤੇ ਕੱਢੇ ਸਿੰਘ ਬੰਨ ਲੁਕੈਂ, ਬੰਨ ਤਜ ਨੀਰ ਲੁਕਾਹੇ। ਇਹੋ ਜਿਹਾ ਵਕਤ ਆਇਆ ਸਿੱਖਾਂ ਨੂੰ ਘਰਾਂ ਵਿੱਚੋਂ ਕੱਢ ਦਿੱਤਾ ਗਿਆ, ਜ਼ੁਲਮ ਕੀਤਾ। ਉਹ ਜੰਗਲਾਂ ਨੂੰ ਗਏ, ਜੰਗਲ ਸਾੜ ਦਿੱਤੇ ਗਏ। ਉਹ ਦਰਿਆਵਾਂ ਦੇ ਪਾਣੀਆਂ ਵੱਲ ਗਏ, ਉੱਥੇ ਉਹਨਾਂ ਨੂੰ ਖਤਮ ਕੀਤਾ ਗਿਆ। ਉਹ ਕਹਿੰਦੇ ਨੇ ਘਰ ਤੇ ਕੱਢੇ ਸਿੰਘ ਬੰਨ ਲੁਕੈਂ, ਬੰਨ ਤਜ ਨੀਰ ਲੁਕਾਏ, ਨੀਰ ਲੁਕੇ ਜੋ ਨਾ ਬਚੈ ਕਹੋ ਸਿੰਘ ਕੱਤ ਜਾਏ। ਕਿਹੜੀ ਥਾਂ 'ਤੇ ਉਹ ਜਾਣ? ਉਹ ਦੌਰ ਸ਼ਹਾਦਤਾਂ ਦਾ ਹੈ। ਉਸ ਵਕਤ ਗੁਰੂ ਧਾਮਾਂ ਦੀ ਸੇਵਾ, ਧਿਆਨ ਦਿਆ ਜੇ, ਉਦਾਸੀਆਂ ਨਿਰਮਲੇ ਮਹਾਂਪੁਰਖਾਂ ਨੇ ਕੀਤੀ ਹੈ। ਮੈਂ ਇੱਥੇ ਵਿਚਾਰ ਕਰਨ ਤੋਂ ਪਹਿਲਾਂ ਅਰਜ਼ ਕਰਾਂ ਕਿ ਮੁਕੰਮਲ ਜਮਾਤ ਨੂੰ ਕਦੀ ਵੀ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ, ਕਿਉਂਕਿ ਜਮਾਤ ਵਿੱਚ ਚੰਗੇ ਵੀ ਮਿਲਦੇ ਨੇ ਅਤੇ ਜਮਾਤ ਵਿੱਚ ਮੰਦੇ ਵੀ ਮਿਲਦੇ ਨੇ। ਉਦਾਸੀ ਮਹਾਂਪੁਰਖਾਂ ਦੀ ਸੇਵਾ ਭੁਲਾਈ ਨਹੀਂ ਜਾ ਸਕਦੀ। ਨਿਰਮਲਿਆਂ ਦੀ ਵਿੱਦਿਆ ਪ੍ਰਚਾਰ ਪ੍ਰਸਾਰ, ਗੁਰਸਿੱਖੀ ਗੁਰਮਤ ਦਾ ਪ੍ਰਚਾਰ ਉਹਨਾਂ ਲੋਕਾਂ ਨੇ ਬਹੁਤ ਕੀਤਾ, ਪਰ ਇਹ ਸੱਚ ਹੈ ਕਿ ਜਦੋਂ ਗੁਰੂ ਘਰ ਵਿੱਚ ਰਹਿਣ ਵਾਲਾ ਬੰਦਾ ਸਿਰਫ ਮੂੰਹ ਤੱਕ, ਪੇਟ ਤੱਕ ਅਤੇ ਆਪਣੇ ਕੱਪੜਿਆਂ ਤੱਕ ਸੀਮਤ ਰਹਿ ਜਾਏ ਅਤੇ ਗੁਰੂ ਘਰ ਦੀ ਆਮਦਨ ਨੂੰ ਕੇਵਲ ਰੋਟੀ ਦਾ ਸਾਧਨ, ਐਸ਼ੋ ਆਰਾਮ ਵਿੱਚ ਲੈ ਜਾਏ, ਉਹ ਗੁਰੂ ਘਰ ਦੀ ਆਮਦਨ ਵੀ ਜ਼ਹਿਰ ਬਣ ਕੇ ਬੰਦੇ ਨੂੰ ਖਤਮ ਕਰ ਜਾਂਦੀ। ਇਹ ਸੱਚਾਈ ਹੈ ਬਾਣੀ ਦੀ। ਹੁਣ ਵਕਤ ਆਇਆ ਕਿ ਸ਼ੇਰੇ ਪੰਜਾਬ ਦਾ ਰਾਜ ਆਇਆ। ਮੈਂ ਸਿਰਫ ਥੋੜ੍ਹਾ ਜਿਹਾ ਪਿਛੋਕੜ ਵੱਲ, ਇਹ ਕਿਉਂ ਸਾਕੇ ਵਾਪਰੇ ਅਤੇ ਸਾਕਾ ਕਿਵੇਂ ਵਾਪਰਿਆ ਅਤੇ ਅਸੀਂ ਅੱਜ ਕਿਵੇਂ ਸੋਚਣਾ ਹੈ। ਵਕਤ ਆਇਆ ਸ਼ੇਰੇ ਪੰਜਾਬ ਦਾ ਰਾਜ ਆਇਆ, ਉਹਨੇ ਸੋਚਿਆ ਕਿ ਇਤਿਹਾਸਿਕ ਅਸਥਾਨ ਜਿੰਨੇ ਨੇ ਇੱਥੇ ਬੈਠੇ ਹੋਏ ਪੁਜਾਰੀ ਚਾ ਮਹੰਤ ਚਾ ਸੇਵਾਦਾਰ, ਉਹ ਕਿਸੇ ਅੱਗੇ ਤਲੀ ਅੱਡ ਕੇ ਕੁਛ ਮੰਗਣ ਨਾ ਜਾਏ, ਉਹਨੂੰ ਝੋਲੀ ਅੱਡ ਕੇ ਭਿਖਾਰੀ ਬਣ ਕੇ ਦਰ ਦਰ 'ਤੇ ਮੰਗਣਾ ਨਾ ਪਏ। ਉਹਨੇ ਗੁਰਦੁਆਰਿਆਂ ਦੇ ਨਾਮ ਜਾਗੀਰਾਂ ਲਾ ਦਿੱਤੀਆਂ। ਉਹਦੀ ਆਮਦਨ ਨਾਲ ਆਏ ਗਏ ਨੂੰ ਲੰਗਰ ਮਿਲੇ, ਰਿਹਾਇਸ਼ ਦਾ ਪ੍ਰਬੰਧ ਹੋ ਸਕੇ, ਉੱਥੇ ਆਏ ਹੋਏ ਲੋਕ ਹਰ ਪੱਖ ਦਾ ਸੁੱਖ ਸਹੂਲਤ ਮਾਣ ਸਕਣ। ਪ੍ਰਬੰਧ ਕੋਈ ਖਾਸ ਹੈ ਨਹੀਂ ਸੀ ਉਦੋਂ, ਇੱਕ ਕੇਂਦਰੀ ਧੁਰਾ ਕੋਈ ਨਹੀਂ ਸੀ। ਉਸ ਵਕਤ ਹਰ ਮਨ ਮਤੀ ਨੇ ਆਪਣਾ ਪੂਰਾ ਜ਼ੋਰ ਲਾਇਆ। ਮੈਂ ਕਹਿਣ 'ਚ ਸੰਕੋਚ ਨਹੀਂ ਕਰਾਂਗਾ ਕਿ ਈਸਾਈਅਤ ਨੇ ਵੀ ਪੂਰਾ ਜ਼ੋਰ ਲਾਇਆ, ਅੰਮ੍ਰਿਤਸਰ ਚਰਚ ਬਣਾਇਆ। ਜੇ ਪੁੱਛਿਆ ਗਿਆ ਤੁਹਾਡਾ ਚਰਚ ਛੋਟਾ, ਕਹਿਣ ਲੱਗੇ ਬਣਾਉਣ ਦੀ ਲੋੜ ਹੀ ਨਹੀਂ, ਕੁਝ ਦਿਨਾਂ ਤੋਂ ਬਾਅਦ ਹਰਿਮੰਦਰ ਹੀ ਅਸੀਂ ਚਰਚ ਬਣਾ ਦੇਣਾ। ਇਹ ਸ਼ਬਦ ਕਹਿ ਗਏ ਇਤਿਹਾਸ ਦੇ ਜੇ ਪੰਨੇ ਪੜ੍ਹੀਏ ਤਾਂ। ਹੋਰ ਅਨੇਕਾਂ ਲੋਕਾਂ ਨੇ ਯਤਨ ਕੀਤਾ, ਪਰ ਜਿਹੜੇ ਬੈਠੇ ਸਨ ਗੁਰੂ ਧਾਮਾਂ 'ਤੇ ਉਹਨਾਂ ਨੂੰ ਮਹੰਤ ਸ਼ਬਦ ਵਰਤ ਲਈਏ ਆਪਾਂ, ਕਿਉਂਕਿ ਉਦੋਂ ਇਹ ਸ਼ਬਦ ਚੱਲਦਾ ਸੀ, ਉਹਨਾਂ ਲੋਕਾਂ ਦੇ ਆਪਣੇ ਜੀਵਨ ਨਿਗਰ ਗਏ। ਮੈਂ ਕੁਛ ਘਟਨਾਵਾਂ ਆਪ ਨਾਲ ਸਾਂਝੀਆਂ ਕਰਨੀਆਂ ਨੇ। ਇਹ ਕਿਉਂ ਸਾਕਾ ਵਾਪਰਿਆ ਅਤੇ ਉਹਦੀ ਜ਼ਿਆਦਾ ਡੀਟੇਲ 'ਚ ਨਹੀਂ ਕਿ ਪੰਛੀ ਇੱਕ ਚਾਤ ਹੈ। ਸਭ ਤੋਂ ਪਹਿਲਾਂ ਗੱਲ ਅਸੀਂ ਕਰਾਂਗੇ 1920 ਅਕਤੂਬਰ ਦਾ ਮਹੀਨਾ ਹੈ, ਹਰਿਮੰਦਰ ਸਾਹਿਬ ਆਪ ਜੀ ਜਾਂਦੇ ਹੋ ਅਤੇ ਹੁਣ ਆਪਾਂ ਦੇਗ ਉੱਥੋਂ ਹੀ ਲੈ ਲੈਂਦੇ ਹਾਂ, ਕੜਾਹ ਪ੍ਰਸ਼ਾਦ ਉੱਥੇ ਆਪਾਂ ਕਰਾਉਂਦੇ ਹਾਂ। ਹਾਂ, ਸੁਬਹਾ ਅੰਮ੍ਰਿਤ ਵੇਲੇ ਦੁਪਹਿਰੇ ਦਾ ਕੀਰਤਨ ਜਦੋਂ ਹੁੰਦਾ, ਪਹਿਲੀ ਦੇਗ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਉਹਨਾਂ ਦੇ ਅਸਥਾਨ ਤੋਂ ਅੱਜ ਵੀ ਆਉਂਦੀ ਹੈ। ਬਾਕੀ ਕੋਈ ਆਦਮੀ ਜਿਤਨਾ ਮਰਜ਼ੀ ਧਨਾੜ ਹੋਵੇ, ਉਹਨੂੰ ਆਪਣੇ ਘਰੋਂ ਉਹ ਦੇਗ ਬਣਾ ਕੇ ਨਹੀਂ ਲਿਆ ਸਕਦਾ, ਇੱਕ ਵਿਧਾਨ ਹੈ। ਚਲੋ, ਸਾਨੂੰ ਸਵੀਕਾਰਨਾ ਚਾਹੀਦਾ। ਜਦੋਂ ਦੀ ਮੈਂ ਘਟਨਾ ਦਾ ਜ਼ਿਕਰ ਕਰਨ ਲੱਗਾ, ਇਹ ਸਾਕੇ ਤੋਂ ਪਹਿਲਾਂ ਦੀਆਂ ਘਟਨਾਵਾਂ ਨੇ। ਫਲੌਰ ਦੇ ਨੇੜੇ ਇੱਕ ਪਿੰਡ ਹੈ ਬਕਾਪੁਰ, ਇੱਥੋਂ ਦੇ ਇੱਕ ਮੌਲਵੀ ਸੱਜਣ ਨਿਰਮਲੇ ਸੰਤਾਂ ਦੀ ਸੰਗਤ ਕਰਦੇ ਸਨ। ਐਸਤਾ ਉਹਨਾਂ ਬਾਣੀ ਜਪਜੀ ਸਾਹਿਬ ਚੇਤੇ ਕੀਤਾ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗ ਪਏ। ਮੁੱਕਦੀ ਗੱਲ ਕੀ, ਅਖੀਰ ਉਹਨਾਂ ਨੇ ਅੰਮ੍ਰਿਤ ਦੀ ਦਾਤ ਲਈ ਗੁਰੂ ਕਲਗੀ ਵਾਲੇ ਦੇ ਸਿੰਘ ਸਜੇ ਅਤੇ ਅੰਮ੍ਰਿਤਸਰ ਦੀ ਧਰਤੀ 'ਤੇ ਪਹੁੰਚੇ। ਅੰਮ੍ਰਿਤ ਛਕਣ ਤੋਂ ਬਾਅਦ ਉਹਨਾਂ ਦਾ ਨਾਮ ਲਿਖਿਆ ਗਿਆ ਲਖਬੀਰ ਸਿੰਘ। ਉਹਨਾਂ ਨੂੰ ਵਕਤ ਨਾਲ ਸੰਤ ਲਖਬੀਰ ਸਿੰਘ ਕਹਿਣ ਲੱਗੇ। ਉਹਨਾਂ ਦਾ ਜੀਵਨ ਇੰਨਾ ਸੁੱਚਾ ਸੀ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਅਕਸਰ ਉਹ ਸਾਰਾ ਸਾਰਾ ਦਿਨ ਸੁਖਮਨੀ ਸਾਹਿਬ ਦਾ ਪਾਠ ਕਰਦੇ ਸਨ, ਦਰਵਾਜ਼ੇ 'ਤੇ ਬੈਠੇ ਰਹਿਣਾ। ਭਾਈ ਵੀਰ ਸਿੰਘ ਜੀ ਜੈਸੇ ਮਜੀਠੀਏ ਸਰਦਾਰਾਂ ਵਰਗੇ ਅਨੇਕਾਂ ਜਿਹੜੇ ਭਾਵਨਾ ਵਾਲੇ ਲੋਕ ਸਨ ਕਿ ਉਹਨਾਂ ਦਾ ਅਦਬ ਸਤਿਕਾਰ ਕਰ ਲੱਗੇ। ਇਹਨਾਂ ਨੇ ਆਪ ਵੀ ਅੰਮ੍ਰਿਤ ਪਾਨ ਕੀਤਾ ਇਸਲਾਮ ਤੋਂ, ਸਿੱਖੀ ਵਿਚਾਏ ਬਾਣੀ ਪੜ੍ਹ ਕੇ ਆਪਣੇ ਪੁੱਤਰਾਂ ਨੂੰ ਵੀ ਅੰਮ੍ਰਿਤ ਪਾਨ ਕਰਾਇਆ। ਇਹਨਾਂ ਦੇ ਇੱਕ ਪੁੱਤਰ ਦਾ ਨਾਮ ਸੀ ਕਿ ਸਰਦਾਰ ਮਹਿਤਾਬ ਸਿੰਘ, ਵੀਰ ਸ਼ਬਦ ਵੀ ਵਰਤਨੇ ਆ। ਉਸ ਵਕਤ ਹਰਿਮੰਦਰ ਸਾਹਿਬ ਦੇ ਅੰਦਰ ਜਿਨ੍ਹਾਂ ਨੂੰ ਲੋਕ ਨੀਵੀਂ ਜ਼ਾਤ ਦੇ ਕਹਿੰਦੇ ਨੇ, ਧਿਆਨ ਦਿਆ ਜੇ ਮੈਂ ਲੋਕ ਸ਼ਬਦ ਵਰਤਿਆ ਗੁਰਬਾਣੀ ਨਹੀਂ। ਰਾਤ ਵੀ ਬੇਨਤੀ ਕੀਤੀ ਗੁਰਬਾਣੀ ਵਿੱਚ ਤਾਂ ਕਰਮਾਂ ਦੇ ਨਿਰਣੇ ਹੋਣੇ ਨੇ, ਇੱਥੇ ਨਹੀਂ ਪੁੱਛਿਆ ਜਾਣਾ ਤੂੰ ਬ੍ਰਾਹਮਣ ਦੇ ਘਰ ਪੈਦਾ ਹੋਇਆ ਅਤੇ ਤੈਨੂੰ ਸਾਰੇ ਹੀ ਖੂਨ ਮਾਫ ਨੇ। ਇਹ ਨਹੀਂ ਕਿ ਤੇਰਾ ਬਾਪ ਸਿੱਖ ਸੀ ਅਤੇ ਤੂੰ ਜੋ ਮਰਜ਼ੀ ਕੁਕਰਮ ਕਰੀ ਜਾ, ਨਹੀਂ, ਤੇਰੇ ਕਰਮ ਤੇਰੇ ਨਾਲ ਨੇ, ਤੇਰੇ ਬਾਪ ਦੇ ਕਰਮ ਤੇਰੇ ਨਾਲ ਨੇ। ਇੱਥੇ ਜਾਤ ਕਰਕੇ ਵਡਿਆਈ ਨਹੀਂ, ਇੱਥੇ ਕਰਮਾਂ ਕਰਕੇ ਬੰਦਾ ਉੱਚਾ ਹੁੰਦਾ ਅਤੇ ਨੀਵਾਂ ਹੁੰਦਾ, ਕਰਮਾਂ ਕਰਕੇ ਨੇੜੇ ਜਾਂਦਾ ਅਤੇ ਕਰਮਾਂ ਕਰਕੇ ਦੂਰ ਜਾਂਦਾ ਹੈ। ਰੋਜ਼ ਪੜ੍ਹਦੇ ਹਾਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਰਮ ਨੇ ਨਾ। ਹੁਣ ਉੱਥੇ ਕੀ ਹੋਇਆ, ਜੋ ਬੇਨਤੀ ਦਾਸ ਕਰਨ ਲੱਗਾ ਦਰਬਾਰ ਸਾਹਿਬ ਦੇ ਅੰਦਰ, ਪੁਜਾਰੀਆਂ ਨੇ ਇੱਕ ਸਿਸਟਮ ਬਣਾ ਦਿੱਤਾ ਕਿ ਜਿਹੜੇ ਨੀਵੀਂ ਜ਼ਾਤ ਵਾਲੇ ਨੇ ਉਹਨਾਂ ਦੀ ਦੇਗ ਦਾ ਸਮਾਂ ਮੁਕਰਰ ਕਰ ਦਿੱਤਾ ਕਿ ਇੰਨੇ ਸਮੇਂ ਵਿੱਚ ਉਹਨਾਂ ਦੀ ਅਰਦਾਸ ਹੋਵੇਗੀ, ਬਾਕੀ ਸਮੇਂ ਉਹਨਾਂ ਦੀ ਦੇਗ ਦੀ ਅਰਦਾਸ ਨਹੀਂ ਹੋਵੇਗੀ, ਕਿਉਂਕਿ ਬਾਕੀ ਸਮੇਂ ਹੋਰ ਜਾਤਾਂ ਵਾਲਿਆਂ ਦੀ ਅਰਦਾਸ ਹੁੰਦੀ ਹੈ। ਭਾਈ ਮਹਿਤਾਬ ਸਿੰਘ 1 ਅਕਤੂਬਰ 1920 ਉਹਨਾਂ ਨੇ ਜਲਿਆਂਵਾਲੇ ਬਾਗ ਵਿਖੇ ਗੁਰਮਤ ਸਮਾਗਮ ਰੱਖਿਆ। ਹੋਰ ਲੋਕਾਂ ਨੂੰ ਪ੍ਰੇਰ ਕੇ ਜਿਨ੍ਹਾਂ ਨੂੰ ਲੋਕ ਅਛੂਤ ਸ਼ੂਦਰ ਕਹਿੰਦੇ ਸਨ, ਅੰਮ੍ਰਿਤ ਦੀ ਦਾਤ ਲੈ ਕੇ ਸਿੰਘ ਸਜਾਇਆ, ਉਹ ਆਪਣੇ ਜਥੇ ਸਮੇਤ 1 ਅਕਤੂਬਰ 1920 ਦੇਗ ਲੈ ਕੇ ਹਰਿਮੰਦਰ ਸਾਹਿਬ ਆਏ। ਸ਼ਬਦਾਂ ਦੇ ਵੱਲ ਧਿਆਨ ਦਿਓ, ਕਿਵੇਂ ਗੁਰੂ ਘਰਾਂ ਦੀ ਸੇਵਾ ਸੰਭਾਲ ਖਾਲਸਾ ਪੰਥ ਦੇ ਕੋਲ ਆਈ। ਪੁਜਾਰੀਆਂ ਨੇ ਕਹਿ ਦਿੱਤਾ ਕਿ ਇਸ ਵਕਤ ਤੁਹਾਡੀ ਦੇਗ ਦੀ ਅਰਦਾਸ ਨਹੀਂ ਹੋ ਸਕਦੀ। ਉਹਨਾਂ ਕਿਹਾ ਜੀ ਕਿਉਂ, ਉੱਤਰ ਸੀ ਕਿ ਤੁਹਾਡੇ ਲਈ ਵਕਤ ਨਿਰਧਾਰਿਤ ਹੈ, ਇੰਨਾ ਸਮਾਂ ਹੈ ਤੁਹਾਡੇ ਲਈ ਦੇਗ ਦਾ, ਇਸ ਜ਼ਾਤ ਦੀ ਹੁਣ ਅਸੀਂ ਅਰਦਾਸ ਨਹੀਂ ਕਰਾਂਗੇ। ਉਹਨਾਂ ਹੱਥ ਜੋੜ ਕੇ ਕਿਹਾ ਅੰਮ੍ਰਿਤ ਦੀ ਦਾਤ ਲਈਏ। ਜਾਤ ਪਾਤ ਕੁੱਲ ਸਭ ਕੁਝ ਅੰਮ੍ਰਿਤ ਦੀ ਦਾਤ ਲੈ ਲਈ, ਉਹ ਖਤਮ, ਕੇਵਲ ਸਿੰਘ ਅਤੇ ਸਿੱਖ ਖਾਲਸੇ ਨੇ। ਜਦੋਂ ਇੱਥੇ ਤਕਰਾਰ ਸ਼ੁਰੂ ਹੋਇਆ, ਪੁਜਾਰੀ ਮੰਨੇ ਨਹੀਂ। ਉਨੀ ਦੇਰ ਨੂੰ ਸਰਦਾਰ ਤੇਜਾ ਸਿੰਘ ਪੁੱਚਰ, ਸਰਦਾਰ ਤੇਜਾ ਸਿੰਘ ਚੂੜਕਾਣਾ ਅਤੇ ਹੋਰ ਕਈ ਸੱਜਣ, ਬਾਬਾ ਹਰਕ੍ਰਿਸ਼ਨ ਸਾਹਿਬ ਸਿੰਘ ਜੀ, ਇਹ ਸਾਰੇ ਲੋਕ ਕੁਝ ਖਾਲਸਾ ਕਾਲਜ ਦੇ ਵਿਦਿਆਰਥੀ ਆਏ, ਮੈਂ ਜ਼ਿਆਦਾ ਡਿਟੇਲ 'ਚ ਨਹੀਂ। ਉਹਨਾਂ ਪੁਜਾਰੀਆਂ ਨੂੰ ਕਿਹਾ ਕਿ ਬਾਣੀ ਪੜ੍ਹੋ, ਬਾਣੀ ਕਿਹੜੀ ਜਾਤ ਨੂੰ ਮੰਨ ਰਹੀ ਹੈ, ਇੱਥੇ ਤਾਂ ਸਭ ਨੂੰ ਸਨਮਾਨ ਹੈ, ਇੱਥੇ ਰਵਿਦਾਸ ਸਾਹਿਬ ਦੇ ਬਚਨ ਨੇ, ਨਾਮਦੇਵ ਜੀ ਦੇ ਬਚਨ ਨੇ, ਕਬੀਰ ਸਾਹਿਬ ਦੇ ਬਚਨ ਨੇ, ਸੈਨ ਜੀ ਦੇ ਬਚਨ ਨੇ, ਇੱਥੇ ਤਾਂ ਕਿਹਾ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ। ਉਹਨਾਂ ਕਿਹਾ ਸਾਨੂੰ ਇੰਨੀਆਂ ਗੱਲਾਂ ਨਾ ਸੁਣਾਓ। ਪੁਜਾਰੀਆਂ ਨੇ ਕਿਹਾ ਇਹ ਦਲੀਲਾਂ ਤਰਕ ਸਾਡੇ ਕੋਲ ਨਹੀਂ, ਸਮਾਂ ਸੀ ਪੜ੍ਹੀਏ। ਜਦੋਂ ਝਗੜਾ ਹੋਣ ਲੱਗਾ, ਫਿਰ ਗੱਲ ਇੱਥੇ ਮੁੱਕੀ ਕਿ ਜਿਹੜੇ ਦੇਗ ਲੈ ਕੇ ਆਏ ਨੇ ਇਹਨਾਂ ਦੀ ਅਰਦਾਸ ਕਰਕੇ ਹੁਕਮਨਾਮਾ ਲਿਆ ਜਾਏ, ਜੋ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਆਵੇਗਾ ਆਪਾਂ ਦੋਨੋਂ ਧਿਰਾਂ ਸਵੀਕਾਰ ਕਰ ਲਵਾਂਗੇ, ਇਹਨਾਂ ਦੀ ਦੇਗ ਪ੍ਰਵਾਨ ਹੋਣੀ ਹੈ ਕਿ ਨਹੀਂ। ਉੱਥੇ ਜੀ ਖਾਲਸਾ ਕਾਲਜ ਦੇ ਵਿਦਿਆਰਥੀਆਂ ਵਿੱਚੋਂ ਗਲ 'ਚ ਪੱਲੂ ਪਾ ਕੇ ਅਰਦਾਸ ਕੀਤੀ ਗਈ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦੇ ਪਵਿੱਤਰ ਦਰਬਾਰ ਵਿਖੇ ਗੁਰੂ ਕੇ ਸਿੱਖ ਅੰਮ੍ਰਿਤ ਦੀ ਦਾਤ ਲੈ ਕੇ, ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਏ ਨੇ, ਪਰ ਵਕਤ ਦੇ ਲੋਕ ਪ੍ਰਬੰਧ ਕਰਨ ਵਾਲੇ ਕਹਿ ਰਹੇ ਨੇ ਕਿ ਇਹਨਾਂ ਦੀ ਜ਼ਾਤ ਕਰਕੇ ਇਸ ਵਕਤ ਇਹਨਾਂ ਦੀ ਅਰਦਾਸ ਨਹੀਂ ਹੋ ਸਕਦੀ। ਧੰਨ ਗੁਰੂ ਗ੍ਰੰਥ ਸਾਹਿਬ, ਤੁਸੀਂ ਕਿਰਪਾ ਕਰੋ, ਸਾਨੂੰ ਹੁਕਮ ਦਿਓ ਵੀ ਇਹਨਾਂ ਦੀ ਦੇਗ ਪ੍ਰਵਾਨ ਹੋ ਸਕਦੀ ਹੈ ਕਿ ਨਹੀਂ, ਅਰਦਾਸ ਹੋ ਸਕਦੀ ਹੈ ਕਿ ਨਹੀਂ। ਜਦੋਂ ਅਰਦਾਸ ਕਰਕੇ ਮੱਥਾ ਟੇਕਿਆ ਅਤੇ ਜਿਹੜੇ ਉਸ ਵਕਤ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗ੍ਰੰਥੀ ਸਾਹਿਬ ਬੈਠੇ ਸਨ, ਉਹਨਾਂ ਦਾ ਨਾਮ ਸੀ ਭਾਈ ਗੁਰਬਚਨ ਸਿੰਘ। ਉਹਨਾਂ ਨੇ ਰੁਮਾਲ ਚੁੱਕਿਆ, ਮੰਗਲ ਕਰਕੇ ਹੁਕਮ ਲਿਆ, ਸਾਰਿਆਂ ਦੇ ਸਾਹ ਰੁਕੇ ਨੇ ਕਿ ਮਹਾਰਾਜ ਜੀ ਦਾ ਹੁਕਮ ਕੀ ਆਉਂਦਾ। ਹੁਕਮ ਆਇਆ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿੱਤ ਲਾਏ, ਹਰ ਜੀਓ ਆਪੇ ਬਖਸ਼ ਮਿਲਾਏ, गुणहीन हम अपराधी पूरा सतगुरु लिए रलाए। जदों ये तुक पढ़ी कि सतगुरु गुरु ग्रंथ साहिब का हुक्म आया कि नगुणिया नू बख्श ले, सानू अपराधियों नू पूरे सतगुरु ने रला लिया, कहिंदे ने उस वक्त खुशी का जयकारे छड़े गए, उन्हां दी देख प्रवान होई। इधर हरिमंदर साहिब की सेवा पंथक आगुआ को आई, उधर श्री अकाल तख्त तख्त साहब खाली छड़ के पुजारी दौड़ गए। उस दिन खिमा करियो, उस खाली थां ते खालसा पंथ दे सेवादार में किसे जमात लई नफरत नहीं, जो सच्चाई है जिस संबंधी तुसी सब्जेक्ट दिता है साका ननकाणा साहब। वो चले गए सरदार तेजा सिंह पुचर जी खुणा नूं श्री अकाल तख्त साहब जी दे जथेदार नियुक्त किया गया। इत्थे सेवा मिली, भावें इतिहासकार इहदे लई शब्द कब्जा वरदे ने कि दरबार साहब का कब्जा मिलिया। मैं कहांगा कब्जा शब्द कदी ना वरतीए, जदों भी वरतीए इको गल कहीए सतगुरु ने त्रुट के सेवा दिती। हरिमंदर साहब की सेवा मिली। उस तो अगली घटना है जो आप नाल शेयर जरूर करनी चाहांगा कि ये तरन तारण साहब की घटना है। फिर आप तुरनिया ननकाणा साहब के साके वल, सिर्फ ब्रीफली। इत्थे भी महंतां दा कब्जा सी, तरन तारण साहब दा सरोवर आपने सब ने दर्शन किए ने। धन गुरु अर्जुन देव सच्चे पातशाह ने अस्थान बनाया जिथे कोड़ियां दे रोग दूर हुंदे सन, जिथे भव सागर नूं तरन लई गुरु ने नाम दियां दातां दित्तियां। इस तरन तारण साहब दे सरोवर विच पुजारियां दे गुंडे गर्मी दे दिनां विच शराब दियां बोतलां ठंडियां करदे हुंदे सन। ये क्यों साके वापरे? उन्होंने सरोवर के पानी विच जल विच शराब ठंडा करना, जदों बीबियां भैणां ने परकर्मा विचों निकलना ते उन्हां दे बुंगियां विच बैठे हुए उन्हां दे मुंडियां ते गुंडियां ने पत्थर मारने बीबियां नूं, गन्नियां दियां गलेरियां मारनियां। ते जे किसी ने एक दिन कह दिता महंता नूं कि अपने बंदियां नूं अपने मुंडियां नूं वरजो, उन्हां ने उत्तर की दिता, कहन लगे जिन्हां नूं इज्जत प्यारी है वह अपनियां बच्चियां बहु बेटियां ना गुरुद्वारे भेजन, जिवें तुहाडियां बाजार भी दुकाना ने वे तरन तारण साडी भी दुकान है। ये गिरावट सी जिस करके कुछ वापरिया। पर इस तो अगह एक हद टप गए। वह कि घटना सी कि सरदार संत सिंह जी को होए ने सिंह सभा के मोढ़ियों विचों, सिर्फ नुकते याद रखियो जिस साके नूं आपां चेते कर लगे खां, उन्हां दा बेटा ते बेटी दोनों भैण भरा तरन तारण साहब की परिक्रमा पै करदे ने शाम नूं। भाई संत सिंह उन्हां ने किसे दीवान विच कह दिता कि अमृत की दात लवो, गुरु कलगी वाले दे सिंग सजो, रहत बहत दे धारनी होवो। महंतां नूं इह गल भाई ना, उन्हां ने उस बच्चे नूं पकड़िया, बेटी दी धूह कीती, उस बच्चे दे पेट नाल पत्थर बन के उन्हूं तरन तारण दे सरोवर विच डोब के मार दिता। उस बच्चे दी मौत होई, मां उस दी विलक दी अकाल तख्त साहिब ते पहुंची ते उहदे शब्द सन, सिंघो किथे तुसी लुक गए, किथे चले गए, तुसी तां किसे होर दी बहु बेटी नूं कोई खत पांदा सी, अपने सिरां ते अपनी जान ते खेड़ के बचांदे सो, अज गुरु अर्जुन देव दे दरबार विच मेरा पुत्र मार दिता गया, मेरी बेटी दी पत नूं खत पाया गया है। अमृतसर साहब तो जथे आए, मैं ज्यादा नावां वल नहीं जाना, सिर्फ प्रमुख घटनावां वल। इसे तरन तारण साहब वो आए शांति नाल, महंत एक पासे गलबात करदे सन ते दूजे पासे तैयारी करदे सन कि जिहड़ा आए इहनां नूं खत्म कर दिओ। इत्थे दो सिंघां दा जिक्र करना अत जरूरी है। सिंह सभा जी गुरद्वारा सुधार लहर दे पहले शहीद ननकाणा साहब दा साका बाद विच वापरदा। वह दो सिंह ने, एक है भाई खजारा सिंह जी, अलादीनपुर पिंड है बिल्कुल तरन तारण साहब दे नज़दीक, दूजे ने भाई हुकम सिंह। दो सिंघां दा जिक्र है। ये आए गुरु अर्जुन देव दे दरबार विच मत्था टेकन। जदों भाई खजारा सिंह मत्था टेक रहे सन, उन्हां नूं मत्था टेकदियां नूं महंतां दे आदमियां ने तिखियां कुहाड़ियां नाल उन्हां नूं कटना शुरू कर दिता। ਮੱਥਾ ਟੇਕਦਿਆਂ ਦੇ ਛਾਤੀ ਵਿੱਚ ਵਾਰ ਕੀਤੇ ਗਏ, ਥੱਲਿਓਂ ਬਰਸ਼ਿਆਂ ਨਾਲ, ਉੱਪਰੋਂ ਟਕਵਿਆਂ ਨਾਲ ਖੂਨ ਨਾਲ ਲੱਥ ਪੱਤ ਹੋਏ। ਤਰਨ ਤਾਰਨ ਸਾਹਿਬ ਦੇ ਦਰਬਾਰ ਦੇ ਅੰਦਰ, ਦਰਬਾਰ ਸਾਹਿਬ ਅੰਦਰ ਖੂਨ ਜਿੱਥੇ ਮੱਥਾ ਟੇਕੀਦਾ ਅੰਦਰ ਉਹਨਾਂ ਦੇ ਖੂਨ ਨਾਲ ਭਿੱਜ ਗਿਆ। ਭਾਈ ਹਜ਼ਾਰਾ ਸਿੰਘ ਦਾਖਲ ਕਰਾਏ ਗਏ ਹਸਪਤਾਲ ਵਿੱਚ, ਪਰ ਉਹ ਸ਼ਹਾਦਤ ਦਾ ਜਾਮ ਪੀ ਗਏ, ਉਹ ਸ਼ਹੀਦ ਹੋਏ। ਸਾਰੇ ਪੰਥ ਦੇ ਅੰਦਰ ਇਹ ਖਬਰ ਅੱਗ ਦੀ ਤਰ੍ਹਾਂ ਫੈਲੀ। ਅਤੇ ਜਿਸ ਵੇਲੇ ਭਾਈ ਖਜ਼ਾਰਾ ਸਿੰਘ ਦਾ ਸਰੀਰ ਲੈ ਕੇ ਉਹਨਾਂ ਦੇ ਪਿੰਡ ਆਏ, ਉਹਨਾਂ ਦੀ ਯਾਦਗਾਰ ਬਣੀ ਹੈ। ਪਿੰਡ ਆਏ ਅਤੇ ਬਜ਼ੁਰਗ ਮਾਂ ਨੇ ਆਪਣੇ ਪੁੱਤਰ ਦੇ ਸਰੀਰ ਨੂੰ ਦੇਖਿਆ, ਇਕੱਠ ਬਹੁਤ ਸੀ। ਕਈਆਂ ਦੇ ਮਨ 'ਚ ਆਇਆ ਪੁੱਤਰ ਦਾ ਸਰੀਰ ਦੇਖੇਗੀ ਮਾਂ, ਪਤਾ ਨਹੀਂ ਇਹਦਾ ਮਨ ਕੀ ਸੋਚੇਗਾ, ਕਿਹੋ ਜਿਹੇ ਵਲਵਲੇ ਉਪਜਣਗੇ। ਪਰ ਜਦੋਂ ਮਾਂ ਆਪਣੇ ਪੁੱਤਰ ਦੀ ਲਾਸ਼ ਕੋਲ ਆਈ, ਉਹਨੇ ਚਿਹਰੇ ਤੋਂ ਪੁੱਤਰ ਦੇ ਤੋਂ ਚਿੱਟਾ ਵਸਤਰ ਹਟਾਇਆ, ਰੋਈ ਨਹੀਂ, ਮੱਥਾ ਚੁੰਮ ਕੇ ਕਹਿਣ ਲੱਗੀ, ਮੇਰੇ ਪੁੱਤਰ ਤੂੰ ਮੇਰੇ ਪੀਤੇ ਹੋਏ ਖੂਨ ਨੂੰ ਸਫਲ ਕਰ ਦਿੱਤਾ ਹੈ, ਤੇਰੇ ਡੁੱਲੇ ਹੋਏ ਖੂਨ ਦੇ ਕਤਰੇ ਗੁਰੂ ਨਾਨਕ ਦੇ ਘਰਾਂ ਨੂੰ ਆਜ਼ਾਦ ਜ਼ਰੂਰ ਕਰਵਾਉਣਗੇ। ਉਹਨੇ ਸ਼ਬਦ ਕਹਿ ਮਾਤਾ ਨੇ ਸੰਸਕਾਰ ਕੀਤਾ ਗਿਆ। ਤਰਨ ਤਾਰਨ ਸਾਹਿਬ ਕਾਨਫਰੰਸ ਹੋਈ, ਭੋਗ ਪਾਏ ਗਏ, ਉੱਥੇ ਲੀਡਰਾਂ ਨੇ ਤਕਰੀਰਾਂ ਦਿੱਤੀਆਂ। ਜਿਸ ਭਾਈ ਲਛਮਣ ਸਿੰਘ ਨੂੰ ਨਨਕਾਣਾ ਸਾਹਿਬ ਸ਼ਹੀਦ ਕੀਤਾ, ਉਹ ਪਹਿਲਾਂ ਵੀ ਤਰਨ ਤਾਰਨ ਆਏ ਸਨ, ਬੱਚੀਆਂ ਨੂੰ ਲੈ ਕੇ ਕੀਰਤਨ ਕਰਨ ਆਏ, ਅਤੇ ਪੁਜਾਰੀਆਂ ਨੇ ਉਹਨਾਂ ਦੇ ਉੱਤੇ ਉਂਝਾਂ ਲਾਈਆਂ, ਦੋਸ਼ ਲਾਏ, ਉਹਨਾਂ ਨੂੰ ਕੀਰਤਨ ਨਾ ਕਰਨ ਦਿੱਤਾ। ਅੱਜ ਜਦੋਂ ਭਾਈ ਖਜ਼ਾਰਾ ਸਿੰਘ ਜੀ ਦਾ ਭੋਗ ਪਿਆ, ਅਤੇ ਉਹਨਾਂ ਨੇ ਤਕਰੀਰ ਦੇ ਜਿਹੜੇ ਸ਼ਬਦ ਸਨ, ਉਹ ਵਿਦਵਾਨਾਂ ਨੇ ਕਲਮ ਦੇ ਨਾਲ ਅੱਖਰ ਲਿਖ ਕੇ ਸੰਭਾਲ ਲਏ ਨੇ। ਭਾਈ ਲਛਮਣ ਸਿੰਘ ਨੇ ਕਿਹਾ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਮੈਂ ਤੇਰੇ ਦਰਬਾਰ ਵਿੱਚ ਕਈ ਮਹੀਨੇ ਪਹਿਲਾਂ ਆਇਆ, ਮੱਥਾ ਟੇਕਣ ਆਇਆ, ਬੇਟੀਆਂ ਬੱਚੀਆਂ ਕੀਰਤਨ ਕਰਨ ਆਈਆਂ, ਇਹਨਾਂ ਲੋਕਾਂ ਨੇ ਉਂਝਾਂ ਲਾਈਆਂ, ਅਸੀਂ ਚਲੇ ਗਏ, ਪਰ ਭਾਈ ਖਜ਼ਾਰਾ ਸਿੰਘ ਦੇ ਡੁੱਲੇ ਹੋਏ ਖੂਨ ਨੇ ਤੇਰੇ ਘਰ ਦੀ ਸੇਵਾ ਸੰਗਤ ਨੂੰ ਦੇ ਦਿੱਤੀ, ਕੁਕਰਮਾਂ ਤੋਂ ਨਜ਼ਾਤ ਮਿਲ ਗਈ। ਇਸ ਅਸਥਾਨ 'ਤੇ ਜੋ ਖੁੰਦੇ ਸਨ, ਤੇਰੇ ਚਰਨਾਂ ਵਿੱਚ ਸ਼ਹੀਦਾਂ ਦੇ ਸਰਤਾਜ, ਇੱਕ ਦਾਤ ਮੰਗਣ ਆਇਆ ਕਿ ਨਨਕਾਣਾ ਸਾਹਿਬ ਬਹੁਤ ਬੇਅਦਬੀ ਹੋ ਰਹੀ ਹੈ, ਮੇਰੀ ਝੋਲੀ ਵਿੱਚ ਨਨਕਾਣਾ ਸਾਹਿਬ ਦੀ ਸ਼ਹਾਦਤ ਪਾ ਦੇ, ਮੈਂ ਉਸ ਘਰ ਨੂੰ ਆਜ਼ਾਦ ਕਰਾ ਸਕਾਂ। ਤਰਨ ਤਾਰਨ ਸਾਹਿਬ ਸਿੱਖ ਪੰਥ ਦੀ ਸੇਵਾ ਮਿਲ ਗਈ। ਆਓ ਹੁਣ ਥੋੜ੍ਹਾ ਜਿਹਾ ਆਪਾਂ ਤੁਰੀਏ। ਮਹੰਤ ਨਰਾਇਣ ਦਾਸ ਦਾ ਜ਼ਿਕਰ ਹਰ ਤਵਾਰੀਖ ਨੇ ਕਰਨਾ, ਉਹਨੂੰ ਤਾਂ ਆਪਾਂ ਰੋਕ ਹੀ ਨਹੀਂ ਸਕਦੇ। ਇਸ ਤੋਂ ਪਹਿਲਾਂ ਜਿਹੜਾ ਮਹੰਤ ਸੀ, ਉਹ ਕਈ ਗੁਪਤ ਬਿਮਾਰੀਆਂ ਦੇ ਨਾਲ ਉਹਦਾ ਸਰੀਰ ਪੀੜਿਆ ਗਿਆ, ਉਹਦੀ ਮੌਤ ਹੋਈ, ਅਤੇ ਮਹੰਤ ਨਰਾਇਣ ਦਾਸ ਨੇ ਇਹ ਲਿਖ ਕੇ ਦਿੱਤਾ ਸੀ ਕਿ ਮੈਂ ਪਹਿਲੇ ਮਹੰਤ ਦੀ ਤਰ੍ਹਾਂ ਕੁਕਰਮ ਨਹੀਂ, ਮੈਂ ਰਹਿਤ ਬੈਤ ਦਾ ਧਾਰਨੀ ਰਹਾਂਗਾ, ਸੰਗਤ ਦੇ ਵਿਚਾਰ ਮੰਨਾਂਗਾ, ਸੇਵਾਦਾਰ ਬਣ ਕੇ ਸੇਵਾ ਕਰਾਂਗਾ। ਪਰ ਵਕਤ ਆਇਆ ਕਿ ਉਹ ਬੰਦਾ ਤਾਂ ਪਿਛਲੇ ਮਹੰਤ ਨੂੰ ਵੀ ਮਾਤ ਕਰ ਗਿਆ। ਨਨਕਾਣਾ ਸਾਹਿਬ ਦਾ ਸਾਕਾ ਕਿਵੇਂ? ਇਹ ਸਿਰਫ 3-4 ਘਟਨਾ ਆਪ ਜੀ ਯਾਦ ਰੱਖਿਓ, ਇਹ ਇਕੱਲੀ ਕਥਾ ਨਹੀਂ, ਟੀਵੀ 'ਤੇ ਵੀ ਜੇ ਚੱਲੇਗੀ। ਮੇਰੀ ਇੱਕ ਬੇਨਤੀ ਹੈ ਕਿ ਸਿਰਫ ਇਹਨਾਂ ਹਰ ਸਿੱਖ ਨੂੰ ਪਤਾ ਹੋਣਾ ਚਾਹੀਦਾ ਕਿ ਜਿਹਨੂੰ ਜੰਡ ਨਾਲ ਬੰਨ੍ਹ ਕੇ ਸਾੜਿਆ ਗਿਆ, ਜਿਨ੍ਹਾਂ ਦੇ ਟੁਕੜੇ ਕੀਤੇ ਗਏ, ਇਹਦਾ ਪਿਛੋਕੜ ਕਾਰਨ ਕੀ ਸੀ? ਨਨਕਾਣਾ ਸਾਹਿਬ ਦੇ ਕਾਰਨ ਇਹ ਸੀ ਕਿ 1917 ਦੇ ਕਰੀਬ, ਕਿਉਂਕਿ ਇਹ ਘਟਨਾਕ੍ਰਮ 1921 ਵਿੱਚ ਸਾਕਾ ਵਾਪਰਦਾ ਹੈ, ਉਸ ਤੋਂ ਪਹਿਲਾਂ ਮਹੰਤ ਨਰੈਣੂ ਨੇ ਨੱਚਣ ਵਾਲੀਆਂ ਕੁਝ ਔਰਤਾਂ, ਮੈਂ ਉਹ ਸ਼ਬਦ ਨਾ ਵਰਤਾਂ ਜੋ ਇਤਿਹਾਸ 'ਚ ਲਿਖੇ ਨੇ, ਨੱਚਣ ਗਾਉਣ ਵਾਲੀਆਂ ਲਿਆਂਦੀਆਂ, ਜਿੱਥੇ ਬਾਬੇ ਦੇ ਚਰਨ ਪਏ, ਜਿੱਥੇ ਬਾਬੇ ਦੀਆਂ ਕਲਕਾਰੀਆਂ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਨੇ ਧੰਨ ਨਿਰੰਕਾਰ ਦੀ ਧੁਨੀ ਲਾਈ, ਉਸ ਥਾਂ 'ਤੇ ਨੱਚਣ ਵਾਲੀਆਂ ਦੇ ਪੈਰਾਂ ਦੇ ਘੁੰਗਰੂ ਛਣਕੇ। ਉੱਥੇ ਸ਼ਰਾਬ ਦੇ ਦੌਰ ਚੱਲੇ। ਉਸ ਮਹੰਤ ਨੇ ਦੂਜਾ ਕੁਕਰਮੇ ਕੀਤਾ, ਜੀਵਨ ਦੇ ਆਚਰਣ ਤੋਂ ਗਿਰ ਗਿਆ। ਉਹਨੇ ਇੱਕ ਮਰਾਸਨ ਆਪਣੇ ਘਰ 'ਚ ਪਾਈ ਅਤੇ ਉਹਨੂੰ ਲਾਹੌਰ ਉਹਨੇ ਵੱਖਰਾ ਮਕਾਨ ਲੈ ਕੇ ਦਿੱਤਾ, ਕਰੈਕਟਰ ਤੋਂ ਡਿੱਗ ਪਿਆ। ਤੀਸਰਾ ਕਾਰਨ ਧਿਆਨ ਦਿਆ ਜੇ, ਇੱਕ ਸਿੰਧੀ ਜੱਜ, ਸੈਸ਼ਨ ਜੱਜ ਰਿਟਾਇਰ ਹੋ ਕੇ ਆਇਆ, ਉਹਦੇ ਪਰਿਵਾਰ ਦੇ ਜੀ ਨਾਲ ਸਨ, ਮਨ 'ਚ ਆਇਆ ਮਣਾ ਤੂੰ ਸਾਰੀ ਜ਼ਿੰਦਗੀ ਨੌਕਰੀ ਕੀਤੀ, ਅੱਜ ਤੇਰੇ ਜੀਵਨ 'ਤੇ ਕੋਈ ਧੱਬਾ ਕੋਈ ਦਾਗ ਨਹੀਂ। ਧੰਨ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਪਰਿਵਾਰ ਸਮੇਤ ਮੱਥਾ ਟੇਕ ਸ਼ੁਕਰਾਨਾ ਕਰਕੇ ਜਾ। ਸ਼ਾਮ ਵੇਲੇ ਇਹ ਪਰਿਵਾਰ ਪਹੁੰਚਿਆ, ਇਹਨਾਂ ਨੇ ਅੰਦਰ ਮੱਥਾ ਟੇਕਿਆ, ਰਹਿ ਰਾਜ ਸਾਹਿਬ ਦਾ ਪਾਠ ਸ਼ੁਰੂ ਹੋਣ ਲੱਗਾ। ਇਹਨਾਂ ਕਿਹਾ ਰਾਤ ਅਸੀਂ ਇੱਥੇ ਰਹਿਣਾ, ਰਹਿਣ ਬਸੇਰਾ ਕਰਨਾ। ਮਹੰਤ ਦੇ ਆਦਮੀਆਂ ਨੇ ਕਿਹਾ ਕੋਈ ਨਹੀਂ, ਕਮਰਾ ਦੇ ਦਿੱਤਾ ਖੋਲ੍ਹ ਕੇ। ਹਨੇਰਾ ਸੀ, ਬੱਤੀ ਹੈ ਨਹੀਂ, ਕਹਿਣ ਲੱਗੇ ਕਿਸੇ ਦੀਵੇ ਦਾ ਪ੍ਰਬੰਧ। ਮਹੰਤਾਂ ਦੇ ਆਦਮੀਆਂ ਨੇ ਕਿਹਾ ਅੰਦਰ ਦੀਵਾ ਖੂਣਾ। ਉਹਨਾਂ ਦੀਵਾ ਦੇਖਿਆ, ਬੱਤੀ ਸੀ ਪਰ ਵਿੱਚ ਤੇਲ ਨਹੀਂ। ਕਹਿਣ ਲੱਗੇ ਸਿੰਧੀਆਂ ਨੇ ਕਿਹਾ ਤੇਲ ਨਹੀਂ ਦੀਵੇ ਵਿੱਚ। ਮਹੰਤ ਦਾ ਇੱਕ ਆਦਮੀ ਬੋਲਿਆ, 13 ਸਾਲ ਦੀ ਬੇਟੀ ਸੀ ਉਸ ਜੱਜ ਦੀ। ਕਹਿਣ ਲੱਗਾ ਐਸ ਆਪਣੀ ਲੜਕੀ ਨੂੰ ਭੇਜ, ਦੀਵਾ ਪਕੜਾ, ਅਸੀਂ ਅੰਦਰ ਤੇਲ ਦੀਵੇ ਨਾਲ ਦੀਵਾ ਭਰ ਕੇ ਇੱਥੇ ਲੈ ਆਉਂਦੀ ਹੈ, ਤੁਸੀਂ ਰੀਵਾ ਬਾਲ ਲਓ। ਜਦੋਂ ਉਹ ਬੇਟੀ ਭਰੋਸਾ ਕਰਕੇ ਗਈ, ਸੱਚ ਵੀ ਉਸ 13 ਸਾਲ ਦੀ ਬੱਚੀ ਦੀ ਪੱਤ ਲੁੱਟੀ ਗਈ। ਰਹਿ ਰਾਜ ਸਾਹਿਬ ਦਾ ਪਾਠ ਅੰਦਰ ਹੋ ਰਿਹਾ ਸੀ, ਉਸ ਬੱਚੀ ਦੀ ਪੱਤ ਲੁੱਟੀ ਜਾ ਰਹੀ ਸੀ। ਉਹ ਰੋਂਦੀ ਹੋਈ ਜਦੋਂ ਬਾਹਰ ਆਈ, ਉਸ ਵਕਤ ਉਹਨੇ ਆਪਣੇ ਮਾਪਿਆਂ ਨੂੰ ਦੱਸਿਆ ਮੇਰੇ ਨਾਲ ਆਹ ਕੁਝ ਵਾਪਰਿਆ। ਤੇ ਜਦੋਂ ਸਿੰਧੀ ਨੇ ਜਾ ਕੇ ਉਹਨਾਂ ਨੇ ਪੁੱਛਿਆ ਤੇ ਅੱਗੋਂ ਉਹਨਾਂ ਨੇ ਦਬਕਾ ਦਿੱਤਾ। ਮਹੰਤ ਨੇ ਉਹਦੇ ਆਦਮੀਆਂ ਨੇ ਕਿਹਾ ਜੇ ਰੌਲਾ ਪਾਇਆ ਸਾਰੇ ਜੀਆਂ ਦੇ ਟੁਕੜੇ ਕਰਾਂਗੇ। ਬੇਟੀ ਉਹਨਾਂ ਖੋ ਲਈ। ਕਹਿਣ ਲੱਗੇ ਸਵੇਰੇ ਸਟੇਸ਼ਨ ਤੇ ਦਿਆਂਗੇ, ਖਬਰਦਾਰ ਜੇ ਕੋਈ ਸਾਡੇ ਪਿੱਛੇ ਆਇਆ ਤਾਂ। ਉਹ ਪਰਿਵਾਰ ਸਾਰੀ ਰਾਤ ਨਨਕਾਣਾ ਸਾਹਿਬ ਦੇ ਬਾਹਰ ਸਰੋਵਰ ਦੇ ਕਿਨਾਰੇ ਰੋਂਦੇ ਰਹੇ। ਕਿਵੇਂ ਰਾਤ ਨਿਕਲੀ ਉਹਨਾਂ ਦੀ, ਉਹ ਸ਼ੁਕਰਾਨਾ ਕਰਨਾ ਹੈ। ਸਵੇਰੇ ਬੇਟੀ ਉਹਨਾਂ ਨੂੰ ਦਿੱਤੀ ਗਈ। ਇਸ ਤੋਂ ਅਗਲੀ ਘਟਨਾ ਮੈਂ ਹੋਰ ਬੇਨਤੀ ਕਰਾਂ। ਇਸੇ ਸਾਲ ਹੀ ਜੜ੍ਹਾਂ ਵਾਲੇ ਤੋਂ ਕੁਛ ਬੀਬੀਆਂ ਨਨਕਾਣਾ ਸਾਹਿਬ ਮੱਥਾ ਟੇਕਣ ਆਈਆਂ, ਵਾਪਸ ਘਰ ਨਾ ਜਾ ਸਕੀਆਂ। ਉਹਨਾਂ ਬੀਬੀਆਂ ਦੀ ਪੱਤ ਲੁੱਟੀ ਗਈ ਗੁੰਡਿਆਂ ਵੱਲੋਂ। ਇਸ ਤੋਂ ਅਗਲੀ ਘਟਨਾ, ਜੇ ਸਿੰਘ ਅੰਮ੍ਰਿਤਧਾਰੀ ਉੱਥੇ ਇਸ਼ਨਾਨ ਕਰ ਰਿਹਾ, ਉਹਦੀ ਕਿਰਪਾਨ ਖੋਈ ਗਈ, ਕੇਸ ਪੱਟੇ ਗਏ, ਉਹਨੂੰ ਕੁੱਟਣ ਦਾ ਯਤਨ ਕੀਤਾ। ਇਹ ਤਾਂ ਸਿਰਫ ਪ੍ਰਤੱਖ ਘਟਨਾਵਾਂ ਨੇ ਜਿਹੜੀਆਂ ਲੋਕਾਂ ਨੂੰ, ਸੰਗਤ ਨੂੰ ਪਤਾ ਲੱਗੀਆਂ। ਪਤਾ ਨਹੀਂ ਕਿੰਨੇ ਕੁ ਉਹਦੇ ਪਾਪ ਪਰਦੇ ਥੱਲੇ ਹੋਣੇ ਨੇ ਜਿਹੜੇ ਸਮਾਜ ਤੱਕ ਆਏ ਹੀ ਨਾ। ਸਿੱਖ ਐਜੂਕੇਸ਼ਨਲ ਕਾਨਫਰੰਸ ਹੋਈ, ਉਹਦੇ ਵਿੱਚ ਵੀ ਵਿਚਾਰਿਆ ਗਿਆ। ਅਖੀਰ ਇਹ ਸਿੰਧੀ ਜੱਜ ਜਿਹਦੇ ਘਰ ਨਾਲ ਇਹ ਕੁਝ ਵਾਪਰਿਆ, ਉਹਨੇ ਖਿਸ ਸਿੱਖ ਪੰਥ ਦੀ ਕਨਵੈਨਸ਼ਨ ਵਿੱਚ ਖਲੋ ਕੇ ਗੱਲ ਕਹੀ ਕਿ ਬਾਬੇ ਦੇ ਘਰ ਵਿੱਚ ਤਾਂ ਪੱਤ ਢੱਕੀ ਜਾਂਦੀ ਏ, ਕਿੱਥੇ ਚਲੇਗਾ ਸਿੱਖ, ਮੈਂ ਤਾਂ ਆਪਣੀ ਬੇਟੀ ਦੀ ਪੱਤ ਰੁਲਾ ਕੇ ਆ ਗਿਆ। ਸਿੰਘਾਂ ਨੇ ਨਿਰਣਾ ਕੀਤਾ, ਪੰਥ ਨੇ, ਕਿ ਮਹੰਤ ਨਰੈਣੂ ਦੇ ਉੱਤੇ ਸ਼ਿਕੰਜਾ ਕੱਸਿਆ ਜਾਏ, ਨਨਕਾਣਾ ਸਾਹਿਬ ਇਹਦੇ ਤੋਂ ਮੁਕਤ ਕਰਾਇਆ ਜਾਏ। ਵਕਤ ਨਿਰਧਾਰਿਤ ਕੀਤਾ ਗਿਆ, ਮਾਰਚ ਦਾ ਪਹਿਲਾ ਹਫ਼ਤਾ, 4-5-6 ਮਾਰਚ 1921। ਧਿਆਨ ਦਿਆ ਜੇ, ਮਹੰਤ ਇੱਕ ਪਾਸੇ ਪੰਥਕ ਆਗੂਆਂ ਨਾਲ ਗੱਲਾਂ ਕਰੇ ਤੇ ਦੂਜੇ ਪਾਸੇ ਇੰਨੀ ਭੈੜੀ ਚਾਲ ਚੱਲ ਕੇ ਗੋਂਦਾ ਗੁੰਦ ਰਿਹਾ ਸੀ ਕਿ ਜਦੋਂ ਇਹ ਮਾਰਚ ਦੇ ਪਹਿਲੇ ਹਫ਼ਤੇ ਮੇਰੇ ਕੋਲ ਗੱਲਬਾਤ ਕਰਨ ਆਉਣ, ਇਕੱਠ ਹੋਵੇ, ਸਾਰੇ ਸਿੱਖ ਆਗੂ ਇਹਨੇ ਬੁਲਾਏ ਤੇ ਨਾਲ ਇਹਨੇ ਗੁੰਡੇ ਇਕੱਠੇ ਕਰ ਲਏ, ਉਹਨਾਂ ਨੂੰ ਬੰਦੂਕਾਂ, ਅਸਲਾ, ਛਵੀਆਂ, ਕੁਹਾੜੀਆਂ ਤੇ ਟੋਕੇ। ਕਹਿੰਦਾ ਜਦੋਂ ਅਸੀਂ ਗੱਲਬਾਤ ਕਰਦੇ ਹੋਈਏ, ਜਿਸ ਸਟੇਜ ਤੇ ਬੈਠੇ ਹੋਵਾਂਗੇ, ਪਿੱਛੋਂ ਇੱਕੋ ਦਮ ਹਮਲਾ ਕਰਿਓ, ਗੋਲੀਆਂ ਨਾਲ, ਕੁਹਾੜੀਆਂ ਨਾਲ, ਟਕਵਿਆਂ ਨਾਲ ਸਾਰੇ ਆਗੂ ਮਾਰ ਦਿਓ, ਇੱਕੋ ਦਿਨ ਸਾਰੇ ਮਰ ਜਾਣ, ਰੋਜ਼ ਰੋਜ਼ ਦਾ ਰੌਲਾ ਹੀ ਮੁੱਕ ਜਾਏਗਾ। ਹੁਣ ਇੱਧਰ ਸਿੱਖਾਂ ਦੇ ਵੀ ਸੂਈਏ ਸਨ। ਜਿੱਥੇ ਇਹ ਮਹੰਤ ਮੀਟਿੰਗ ਕਰ ਰਿਹਾ ਸੀ, ਉਸ ਸੂਈਏ ਨੇ ਆ ਕੇ ਦੱਸਿਆ ਝੱਬਰ ਸਾਹਿਬ ਨੂੰ, ਲਛਮਣ ਸਿੰਘ ਜੀ ਖੁਣੀ, ਸਰਦਾਰ ਬੂਟਾ ਸਿੰਘ ਜੀ ਵਕੀਲ। ਸਿਰ ਮੈਂ ਸੰਖੇਪ ਜਿਹਾ ਕੁਛ ਨਾਂ ਲਏ ਨੇ, ਜ਼ਿਆਦਾ ਡਿਟੇਲ 'ਚ ਨਹੀਂ। ਕਹਿਣ ਲੱਗੇ ਤੁਸੀਂ ਉਹਦੇ ਨਾਲ ਸੁਲਾਹ ਸਫਾਈ ਦੀਆਂ ਗੱਲਾਂ ਕਰ ਰਹੇ ਹੋ, ਉਹ ਤੁਹਾਡਾ ਸਾਮਾ ਕਰੀ ਬੈਠਾ ਖਤਮ ਕਰਨ ਦਾ, ਕਿਸ ਭੁਲੇਖੇ ਵੀ ਤੁਰੇ ਫਿਰਦੇ ਹੋ। ਕਹਿਣ ਲੱਗਾ ਇੱਕ ਗੱਲ ਤੁਹਾਨੂੰ ਹੋਰ ਦੱਸਾਂ, ਤੁਸੀਂ ਮਾਰਚ ਦੇ ਪਹਿਲੇ ਹਫ਼ਤੇ ਇਕੱਠ ਬੁਲਾਇਆ ਹੈ ਉਹਦੇ ਨਾਲ ਗੱਲਬਾਤ ਦਾ, ਪਰ ਇੱਕ ਤੁਹਾਨੂੰ ਰਾਹ ਲੱਭਦਾ, ਜੇ 19 ਤੇ 20 ਫਰਵਰੀ ਨੂੰ ਮਹੰਤ ਨੇ ਲਾਹੌਰ ਜਾਣਾ ਹੈ,
ਸਿੱਖ ਸਨਾਤਨ ਸਿੱਖ ਕਾਨਫਰੰਸ ਵਿੱਚ ਜਿੱਦਣ ਮਹੰਤ ਜਾਏ ਇੱਕ ਕੰਮ ਕਰੋ, ਉਦਣ ਨਨਕਾਣਾ ਸਾਹਿਬ ਅੰਦਰ ਜਾ ਕੇ ਸੇਵਾ ਸੰਭਾਲ ਲਵੋ। ਧਿਆਨ ਦਿਆ ਜੇ ਕਿਉਂ ਸਾਕਾ ਵਾਪਰਿਆ, ਇਹ ਕੁਝ ਖੋਇਆ ਪਹਿਲਾਂ, ਪੰਥ ਨੂੰ ਨਾ ਦੱਸਿਆ ਜਾਏ, ਇਹ ਸੱਚਾਈ ਹੈ ਕਿ ਆਗੂਆਂ ਨੂੰ ਨਾ ਦੱਸੋ, ਜੇ ਇਹਨਾਂ ਨੂੰ ਦੱਸਿਆ ਤਾਂ ਰੋਕ ਦੇਣਗੇ, ਅਤੇ ਜੇ 19-20 ਤਰੀਕ ਨੂੰ ਆਪਾਂ ਜਾ ਕੇ ਸੇਵਾ ਲੈ ਲਈ, 20 ਨੂੰ ਲੈ ਲਈ, ਅਤੇ ਜਿਹੜਾ ਘਟਨਾ ਕਰਮ ਇਹਨਾਂ ਖੂਨੀ ਸਾਕਾ ਮਾਰਚ ਵਿੱਚ ਵਾਪਰਨ ਦੀ ਤਿਆਰੀ ਕਰੀ ਬੈਠਾ, ਉਹਦੇ ਤੋਂ ਬਚਾਅ ਹੋ ਜਾਏਗਾ। ਤਿਆਰੀ ਕੀਤੀ ਗਈ, ਲਛਮਣ ਸਿੰਘ ਧਾਰੋਵਾਲ ਆਪਣੇ ਪਿੰਡ ਤੋਂ ਚੱਲਣਗੇ, ਸਰਦਾਰ ਕਰਤਾਰ ਸਿੰਘ ਝੱਬਰ ਉਹਨਾਂ ਨੂੰ ਚੰਦਰਕੋਟ ਦੀ ਚਾਲ 20 ਫਰਵਰੀ ਅੰਮ੍ਰਿਤ ਵੇਲੇ 1921 ਨੂੰ ਮਿਲਣਗੇ ਉੱਥੇ, ਸਾਲ ਉਹੀ ਹੈ। ਜਿਹੜਾ ਲੈਲਪੁਰ ਤੋਂ ਦਫਾ ਆਉਣਾ ਉਹ ਨਨਕਾਣਾ ਸਾਹਿਬ ਦੇ ਭੱਠੇ ਸਨ ਨਜ਼ਦੀਕ, ਉੱਥੇ ਮਿਲੇਗਾ, ਅਤੇ ਸਾਰੇ ਜਥੇ ਇਕੱਠੇ ਹੋ ਕੇ ਪੁਰ ਅਮਨ ਸ਼ਾਂਤੀ ਦੇ ਨਾਲ ਨਨਕਾਣਾ ਸਾਹਿਬ ਅੰਦਰ ਪ੍ਰਵੇਸ਼ ਕਰਾਂਗੇ। ਗੁਰੂ ਹਰਿਰਾਇ ਸਾਹਿਬ ਦਾ ਉਸ ਦਿਨ ਆਗਮਨ ਪੁਰਬ ਸੀ, ਉਦਨ ਪ੍ਰਵੇਸ਼ ਕਰਾਂਗਾ, ਮਹੰਤ ਹੈ ਨਹੀਂ, ਅਤੇ ਆਪਾਂ ਜਾ ਕੇ ਸੇਵਾ ਲੈ ਲਾਂਗੇ। ਸ਼ਬਦ ਵੱਲ ਧਿਆਨ ਦਿਆ ਜੇ, ਇਹ ਪੰਥਕ ਆਗੂਆਂ ਨੂੰ ਨਹੀਂ ਦੱਸਿਆ ਗਿਆ, ਕੁਛ ਆਗੂਆਂ ਨੇ ਫੈਸਲਾ ਕੀਤਾ। ਜਦੋਂ ਮਾਸਟਰ ਤਾਰਾ ਸਿੰਘ ਜੀ ਹੁਣੀ ਹੋਰ ਪੰਥਕ ਆਗੂਆਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਕਿਹਾ ਬਿਲਕੁਲ ਨਾ ਜਾਇਓ, ਮਹੰਤ ਨੇ ਬੜਾ ਬੰਦੋਬਸਤ ਕੀਤਾ, ਉਹਦੇ ਕੋਲ ਅਸਲਾ ਹੈ, ਉਹਦੇ ਕੋਲ ਗੁੰਡੇ ਨੇ, ਉਹਦੇ ਕੋਲ ਬਦਮਾਸ਼ ਨੇ, ਆਪਣਾ ਨੁਕਸਾਨ ਕਰਾ ਲਾਂਗੇ। ਉਹਨਾਂ ਨੇ ਆਪਣੇ ਵੱਲੋਂ ਚਿੱਠੀ ਲਿਖ ਕੇ ਦੇ ਦਿੱਤੀ, ਇਹਨਾਂ ਜਥਿਆਂ ਨੂੰ ਰੋਕਿਆ ਜਾਏ। ਸਰਦਾਰ ਦਲੀਪ ਸਿੰਘ ਸਾਹੋਵਾਲ ਇੱਕ ਹੋਏ ਨੇ, ਉਹ ਵੀ ਸ਼ਹੀਦ ਹੋਏ ਨੇ, ਉਹ ਚਿੱਠੀ ਲੈ ਕੇ ਕਰਤਾਰ ਸਿੰਘ ਝੱਬਰ ਕੋਲ ਗਏ। ਉਹਨਾਂ ਕਿਹਾ ਵੀ ਆਹ ਦੇਖੋ, ਪੰਥਕ ਆਗੂਆਂ ਦਾ ਹੁਕਮ ਕਹਿ ਲਓ, ਆਪਾਂ ਆਪਣੇ ਆਪ ਨਾ ਜਾਈਏ। ਝੱਬਰ ਸਾਹਿਬ ਨੇ ਕਿਹਾ ਵੀ ਅਰਦਾਸਾਂ ਹੋ ਗਈਆਂ ਜਾਂ ਅਸੀਂ ਫੈਸਲਾ ਕੀਤਾ? ਉਹਨੇ ਕਿਹਾ ਜੇ ਤੁਸੀਂ ਫੈਸਲਾ ਕੀਤਾ ਨੁਕਸਾਨ ਕਿੰਨਾ ਹੋਵੇਗਾ? ਚਿੱਠੀ ਝੱਬਰ ਸਾਹਿਬ ਨੂੰ ਰੋਕ ਦਿੱਤਾ, ਦੂਸਰਾ ਜਥਾ ਰੋਕ ਦਿੱਤਾ, ਅਤੇ ਉਹਨਾਂ ਕਿਹਾ ਸਰਦਾਰ ਲਛਮਣ ਸਿੰਘ ਨੂੰ ਕੌਣ ਰੋਕੇਗਾ? ਭਾਈ ਦਲੀਪ ਸਿੰਘ ਮੈਂ ਨਾਮ ਲੈ ਰਿਹਾ ਵਾਂ, ਕਿਉਂਕਿ ਬੇਅੰਤ ਐਸੇ ਸ਼ਹੀਦ ਸਿੱਖ ਨੇ, ਮੇਰਾ ਖਿਆਲ ਹੈ ਅੱਜ ਸਾਡੇ ਸਿੱਖਾਂ ਨੂੰ ਉਹਨਾਂ ਸ਼ਹੀਦਾਂ ਦੇ ਪੂਰੇ ਨਾਮ ਵੀ ਪਤਾ ਨਹੀਂ ਹੋਣਾ, ਜਿਨ੍ਹਾਂ ਦੀ ਬਦੌਲਤ ਆਪਾਂ ਸੁੱਖ ਮਾਣਨੇ ਪਏ ਹਾਂ। ਸਰਦਾਰ ਦਲੀਪ ਸਿੰਘ ਨੇ ਛਾਤੀ ਠੋਕ ਕੇ ਕਿਹਾ ਲਛਮਣ ਸਿੰਘ ਹੋਰਾਂ ਨੂੰ ਮੈਂ ਰੋਕਾਂਗਾ। ਉਹ ਚਿੱਠੀ ਲੈ ਕੇ ਨਨਕਾਣਾ ਸਾਹਿਬ ਨੇੜੇ ਆ ਗਏ। ਇੱਧਰ ਧਿਆਨ ਦਿਆ ਜੇ ਜਥਾ ਤਿਆਰ ਹੋਣ ਲੱਗਾ, ਮੈਂ ਸਿਰਫ ਸੰਖੇਪ ਜਿਹਾ ਸ਼ਹਾਦਤ ਦਾ ਜ਼ਿਕਰ ਕਰਨਾ ਚਾਹੁੰਦਾ। ਸਰਦਾਰ ਲਛਮਣ ਸਿੰਘ ਪਿੰਡ ਪਿੰਡ ਫਿਰੇ ਕਿ ਜਿਹਨੇ ਸ਼ਹਾਦਤ ਦਾ ਜਾਮ ਪੀਣਾ, ਨਨਕਾਣਾ ਸਾਹਿਬ ਦੀ ਸੇਵਾ ਜਿਹਨੇ ਲੈਣੀ ਹੈ, ਉਹ ਤਿਆਰ ਹੋਵੇ ਪਰ ਪੁਰ ਸ਼ਾਂਤੀ ਦੇ ਨਾਲ। ਸਰਦਾਰ ਲਛਮਣ ਸਿੰਘ ਉਹਨਾਂ ਦੇ ਕਹਿਣ 'ਤੇ ਅਨੇਕਾਂ ਸਿੰਘ ਤਿਆਰ ਹੋਏ। ਇੱਥੇ ਮੈਂ ਇੱਕ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ, ਇਸ ਸਾਕੇ ਵਿੱਚ ਇੱਕ ਬੱਚਾ ਵੀ ਸ਼ਹੀਦ ਹੋਇਆ ਹੈ। ਉਸ ਬੱਚੇ ਦੇ ਪਿਤਾ ਦਾ ਨਾਮ ਸੀ ਭਾਈ ਕੇਰ ਸਿੰਘ ਅਤੇ ਬੱਚੇ ਦਾ ਨਾਮ ਸੀ ਦਰਬਾਰਾ ਸਿੰਘ। ਲੁਧਿਆਣੇ ਦੇ ਨਜ਼ਦੀਕ ਇੱਕ ਪਿੰਡ ਹੈ ਜਰਗ, ਇਹ ਜਰਗ ਦੇ ਰਹਿਣ ਵਾਲੇ ਸਨ। ਭਾਈ ਕੇਰ ਸਿੰਘ ਫੌਜ ਵਿੱਚ ਭਰਤੀ ਸਨ, ਇਹਨਾਂ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀ। ਇਹਨਾਂ ਦੇ ਘਰ ਜਦੋਂ ਮਾਲਕ ਨੇ ਪੁੱਤਰ ਦੀ ਦਾਤ ਦਿੱਤੀ, ਦਰਬਾਰਾ ਸਾਹਿਬ ਦੇ ਜਨਮ ਤੋਂ, ਇਹਦੇ ਬੇਟੇ ਦੇ ਜਨਮ ਤੋਂ ਬਾਅਦ ਹੀ ਉਹਨਾਂ ਦੀ ਘਰਵਾਲੀ, ਭਾਈ ਕੇਰ ਸਿੰਘ ਦੀ ਘਰਵਾਲੀ, ਬੱਚੇ ਦੀ ਮਾਂ ਦੀ ਮੌਤ ਹੋ ਗਈ। ਦਾਦੀ ਨੇ ਇਸ ਬੱਚੇ ਨੂੰ ਪਾਲਿਆ, ਬੜਾ ਲਾਡ ਦਿੱਤਾ ਪਿਓ ਨੇ, ਅਤੇ ਜਿਸ ਦਿਨ ਇਹ ਨਨਕਾਣਾ ਸਾਹਿਬ ਜਾਣ ਲੱਗੇ। ਸਿਰ ਮੈਂ 2-3 ਸਿੱਖਾਂ ਦਾ ਜ਼ਿਕਰ ਕਰਨਾ, ਜੇ ਇਸ ਸਾਕੇ ਸੰਬੰਧੀ ਕੇਵਲ ਬੋਲਣਾ ਹੋਵੇ, ਮੈਂ ਸਤਿਗੁਰੂ ਤੋਂ ਪੈ ਖਾ ਕੇ ਕਹਿੰਦਾ, ਘੱਟੋ ਘੱਟ 35-40 ਦਿਨ ਹੋਣ 'ਤੇ ਇੱਕ ਸਿੱਖ ਦਾ ਜ਼ਿਕਰ ਹੋ ਸਕੇਗਾ। ਐਡਾ ਸੁਨਹਿਰੀ ਇਤਿਹਾਸ, ਮਾਣ ਮੱਤਾ ਇਤਿਹਾਸ ਕਹਿ ਸਕਦੇ। ਭਾਈ ਕੇਰ ਸਿੰਘ ਕੇਸੀ ਇਸ਼ਨਾਨ ਪੈ ਕਰਦੇ ਨੇ, ਇਹ ਬੱਚਾ ਖੇਡਦਾ ਬਾਹਰੋਂ ਆ ਗਿਆ ਅਤੇ ਪਿੰਡਾਂ ਸ਼ਬਦ ਵਰਤਦੇ ਸਨ। ਦਾਦੀ ਨੂੰ ਕਹਿੰਦਾ, ਬੇਬੇ ਅੱਜ ਬਾਪੂ ਕਿਉਂ ਇਸ਼ਨਾਨ ਪਿਆ ਕਰਦਾ ਇਸ ਵੇਲੇ? ਕੇਸੀ ਇਸ਼ਨਾਨ ਕਰ ਰਹੇ ਸਨ ਦਹੀਂ ਨਾਲ। ਕਹਿਣ ਲੱਗੀ, ਪੁੱਤਰ ਤੇਰਾ ਬਾਪੂ, ਦਾਦੀ ਨੇ ਕਿਹਾ ਕਿ ਤੇਰਾ ਬਾਪੂ ਨਨਕਾਣਾ ਸਾਹਿਬ ਚੱਲਾ ਹੈ। ਨਿਆਣਾ ਕਹਿੰਦਾ, ਮੈਂ ਵੀ ਜਾਵਾਂਗਾ ਨਨਕਾਣਾ ਸਾਹਿਬ। ਉਹਨਾਂ ਕਿਹਾ, ਬੱਚੇ ਤੇਰੀ ਉਮਰ ਛੋਟੀ ਏ, ਉੱਥੇ ਗੋਲੀਆਂ ਚੱਲਣੀਆਂ ਨੇ, ਉੱਥੇ ਪਤਾ ਨਹੀਂ ਕੀ ਕੁਛ ਹੋਵੇ, ਨਾਲੇ ਇੰਨਾ ਰਸਤਾ ਹੈ, ਤੈਨੂੰ ਚੁੱਕ ਕੇ ਕੌਣ ਲਿਜਾਏਗਾ? ਕਹਿਣ ਲੱਗਾ, ਬਾਪੂ ਤੂੰ ਮੈਨੂੰ ਨਾਲ ਲੈ ਜਾ, ਮੈਂ ਆਪਣੇ ਆਪ ਦੌੜਦਾ ਜਾਵਾਂਗਾ, ਮੈਂ ਚੁੱਕਣ ਲਈ ਕਹਾਂਗਾ ਹੀ ਨਹੀਂ। ਜਦੋਂ ਕਿਹਾ ਉੱਥੇ ਗੋਲੀ ਚੱਲਣੀ ਹੈ, ਉਸ ਬੱਚੇ ਨੇ ਕਿਹਾ ਮਾਂ, ਦਾਦੀ ਮਾਂ ਨੂੰ, ਬੇਬੇ ਤੂੰ ਹੀ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਸੁਣਾਉਣੀ ਹੈ, ਜੇ ਉਹ ਅਡੋਲ ਰਹਿ ਸਕਦੇ ਨੇ ਮੈਨੂੰ ਅਸੀਸ ਦੇ, ਮੈਂ ਵੀ ਜ਼ਰੂਰ ਜਾਵਾਂਗਾ। ਉਹਨਾਂ ਸੋਚਿਆ ਚਲੋ ਬੱਚਾ ਜਿੱਦ ਪਿਆ ਕਰਦਾ, ਬਾਪ ਨੇ ਜਿੱਥੇ ਇਸ਼ਨਾਨ ਕੀਤਾ ਦਾਦੀ ਨੇ ਉਸ ਦਹੀਂ ਨਾਲ ਪੋਤੇ ਨੂੰ ਵੀ ਇਸ਼ਨਾਨ ਕਰਾ ਦਿੱਤਾ, ਕਿਸ ਇਸ਼ਨਾਨ ਕਰਾਇਆ, ਚਲੋ ਵੀ ਬੱਚਾ ਵਰਚ ਜਾਏਗਾ, ਵੀ ਸ਼ਾਇਦ ਨਾ ਜਾਏ ਆਪਾਂ ਮਨਾ ਲਾਂਗੇ। ਉਹਨੇ ਬਸਤਰ ਪਾ ਲਿਆ ਨਿਆਣੇ ਨੇ, ਅਤੇ ਜਦੋਂ ਤੁਰਨ ਲੱਗੇ ਦਾਦੀ ਫਿਰ ਰੋਕਿਆ, ਕਹਿਣ ਲੱਗਾ ਨਹੀਂ ਬੇਬੇ ਹੁਣ ਮੈਂ ਵੀ ਇਸ਼ਨਾਨ ਕਰ ਲਿਆ। ਅਤੇ ਭਾਈ ਕੇਹਰ ਸਿੰਘ ਮਾਂ ਨੂੰ ਨਮਸਕਾਰ ਕਰਕੇ ਚੱਲਣ ਲੱਗੇ, ਅਤੇ ਮਾਂ ਸੀਸ ਦੇਣ ਲੱਗੀ। ਭਾਈ ਕੇਹਰ ਸਿੰਘ ਜਵਾਨ ਬਹੁਤ ਸਨ, ਮਾਤਾ ਜੀ ਦਾ ਕੱਦ ਦਰਮਿਆਨਾ ਸੀ, ਪੋਤੇ ਨੇ ਛੋਟੀ ਜਿਹੀ ਪੀੜ੍ਹੀ, ਅਸੀਂ ਪਹਿਲਾਂ ਘਰਾਂ 'ਚ ਵਰਦੇ ਸਨ, ਪੀੜ੍ਹੀ ਦਾਦੀ ਦੇ ਪੈਰਾਂ ਥੱਲੇ ਰੱਖ ਕੇ ਕਿਹਾ ਬੇਬੇ ਤੂੰ ਉੱਚੀ ਖੁਣ ਹੋ ਜਾ, ਖੁਣ ਬਾਪੂ ਦੇ ਸਿਰ 'ਤੇ ਪਿਆਰ ਦੇ। ਪਿਆਰ ਦਿੱਤਾ, ਪੋਤੇ ਨੂੰ ਫਿਰ ਰੋਕਣ ਦਾ ਯਤਨ ਕੀਤਾ ਪਰ ਰੁਕਿਆ ਨਹੀਂ। ਮਾਂ ਦੇ ਕੋਲ ਇੱਕ ਪੁੱਤਰ ਅਤੇ ਇੱਕ ਪੋਤਾ ਸੀ, ਉਹਨੇ ਅੱਖਾਂ ਨਾਲ ਆਪਣੇ ਪੋਤੇ ਅਤੇ ਪੁੱਤਰ ਨੂੰ ਜਾਂਦਿਆਂ ਦੇਖਿਆ। ਜਿੰਨੀ ਦੇਰ ਤੱਕ ਪੋਤਾ ਅਤੇ ਪੁੱਤ ਦਿਸਦੇ ਰਹੇ, ਮਾਂ ਅੱਖਾਂ ਨਾਲ ਦੇਖਦੀ ਰਹੀ। ਦੇਖਿਓ ਕਿੰਨਾ ਕੁ ਜਜ਼ਬਾ ਸੀ ਉਸ ਵੇਲੇ। ਇੱਧਰ ਭਾਈ ਲਛਮਣ ਸਿੰਘ ਹੋਣਾ ਤਿਆਰੀ ਕਰ ਦਿੱਤੀ, ਦੁਪਹਿਰ ਵੇਲੇ ਇਸ਼ਨਾਨ ਪਾਣ ਕੀਤਾ, ਚੱਲਣ ਲੱਗੇ ਅਤੇ ਘਰ ਚੁਬਾਰੇ ਵਿੱਚ ਕੀਤਾ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼। ਦੇਗ ਬਣਾਈ, ਦੇਗ ਬਣਾ ਕੇ ਗਲ 'ਚ ਪੱਲੂ ਪਾ ਅਰਦਾਸ ਕੀਤੀ, ਸਿੱਖ ਦੀ ਅਰਦਾਸ, ਸਾਰੀਆਂ ਬਰਕਤਾਂ ਇਹਦੇ ਵਿੱਚ ਨੇ। ਗੁਰਮੁਖੋ ਦੁੱਖ ਆਵੇ ਅਸੀਂ ਅਰਦਾਸ ਕਰਨੇ ਹਾਂ, ਸੁੱਖ ਆਵੇ ਤੇ ਤਾਂ ਵੀ ਅਰਦਾਸ ਦਾ ਪੱਲੂ ਨਾ ਛੱਡਿਓ, ਕਿਉਂਕਿ ਅਰਦਾਸ ਉਹ ਕਿਰਪਾ ਕਰ ਦਿੰਦੀ ਜਿੱਥੇ ਦੁਨੀਆਂ ਦਾ ਹਰ ਉਪਾਅ ਹੀ ਖਤਮ ਹੋ ਜਾਂਦਾ ਹੈ। ਅਰਦਾਸ ਉਦੋਂ ਬਖਸ਼ਿਸ਼ ਕਰਦੀ ਹੈ। ਭਾਈ ਲਛਮਣ ਸਿੰਘ ਹੁਣਾਂ ਅਰਦਾਸ ਕੀਤੀ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਗੁਰੂ ਨਾਨਕ ਸਾਹਿਬ, ਆਪ ਜੀ ਦਾ ਪਵਿੱਤਰ ਅਸਥਾਨ ਨਨਕਾਣਾ ਸਾਹਿਬ, ਉੱਥੋਂ ਦਾ ਪੁਜਾਰੀ, ਉੱਥੇ ਰਹਿਣ ਵਾਲੇ ਲੋਕ ਸਿੱਖ ਸੰਗਤਾਂ ਨੂੰ ਖੇਡ ਦਿੰਦੇ ਨੇ, ਆਚਰਨ ਤੋਂ ਗਿਰੇ ਨੇ, ਤੇਰੇ ਚਰਨਾਂ 'ਚ ਝੋਲੀ ਅੱਡ ਕੇ ਬੇਨਤੀ ਕਰਕੇ ਮੰਗਣਾ ਮੈਨੂੰ ਨਨਕਾਣਾ ਸਾਹਿਬ ਦੀ ਸੇਵਾ ਬਖਸ਼ ਦੇ। ਅਰਦਾਸ ਕਰਕੇ ਹੁਕਮ ਲਿਆ ਅਤੇ ਹੁਕਮ ਆਇਆ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵਿਚਾਈ, ਦਰਸ਼ਨ ਖਰ ਦੇਖਣ ਕਹਿ ਤਾਈਂ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਖਰ ਹਰ ਨਾਮ ਧਿਆਈ, ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੇਂ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰੇ ਹਰ ਮੇਲ ਲਿਖੋ। ਵਡਿਆਈ ਇਸ਼ਾਰਾ ਮਿਲ ਗਿਆ ਕਿ ਤਨ ਮਨ ਕਾਟ ਕਾਟ ਸਭ ਅਰਪੀ। ਭਾਈ ਲਛਮਣ ਸਿੰਘ ਮੱਥਾ ਟੇਕ ਕੇ ਕਿਹਾ ਮਹਾਰਾਜ ਹੁਕਮ ਪ੍ਰਵਾਨ। ਇੱਥੋਂ ਜਥਾ ਤੁਰਿਆ, ਇਹ ਪਹੁੰਚੇ ਨਜ਼ਦੀਕ ਨਿਜ਼ਾਮਪੁਰ ਦੇਵਾ ਸਿੰਘ ਵਾਲਾ, ਇੱਥੋਂ ਸਿੰਘ ਹੋਰ ਜਥੇ ਦੇ ਚੱਲਣੇ ਸਨ। ਜਦੋਂ ਉਸ ਪਿੰਡ ਪਹੁੰਚੇ, ਸੰਗਤਾਂ ਨੇ ਦੁੱਧ ਦੀ ਸੇਵਾ ਕੀਤੀ ਵੀ ਜਥਾ ਨਨਕਾਣਾ ਸਾਹਿਬ ਚੱਲੇ। ਇੱਥੇ ਜਦੋਂ ਨਵੀਂ ਸੰਗਤ ਅੱਗੇ ਹੋਰ ਸਿੰਘ ਮਿਲੇ, ਉਹਨਾਂ ਕਿਹਾ ਭਾਈ ਸਾਹਿਬ ਤੁਸੀਂ ਅਰਦਾਸ ਕਰਕੇ ਆਇਓ, ਅਸੀਂ ਆਪਣੇ ਪਿੰਡ 'ਚੋਂ ਜਾਣ ਲੱਗਿਆਂ, ਆਓ ਇੱਕ ਵਾਰੀ ਹੋਰ ਅਰਦਾਸ ਕਰ ਲਓ। ਭਾਈ ਸਾਹਿਬ ਨੇ ਫਿਰ ਅਰਦਾਸ ਕੀਤੀ ਅਤੇ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ ਬੈਠੇ, ਗੁਰਸਿੱਖ ਨੇ ਹੁਕਮਨਾਮਾ ਲਿਆ ਅਤੇ ਫਿਰ ਹੁਕਮ ਆ ਗਿਆ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਦੋਨੋਂ ਵਾਰੀ ਹੁਕਮ ਆਇਆ, ਇਹ ਤੁਰ ਪਏ। ਧਿਆਨ ਦਿਆ ਜੇ, ਉੱਧਰ ਝੱਬਰ ਦਾ ਅਤੇ ਬਾਕੀ ਜਥਾ ਰੋਕ ਦਿੱਤਾ ਗਿਆ। ਭਾਈ ਲਛਮਣ ਸਿੰਘ ਨੂੰ ਰੋਕਣ ਦੀ ਜ਼ਿੰਮੇਵਾਰੀ ਭਾਈ ਦਲੀਪ ਸਿੰਘ ਨੇ ਲਈ ਅਤੇ ਨਨਕਾਣਾ ਸਾਹਿਬ ਇੱਕ ਕਾਰਖਾਨਾ ਸੀ ਭਾਈ ਉੱਤਮ ਸਿੰਘ ਜੀ ਦਾ, ਅਤੇ ਇਹ ਬੜੇ ਪੰਥ ਹਤੈਸ਼ੀ ਗੁਰੂ ਦੀ ਭਾਵਨਾ ਵਾਲੇ, ਇਹਨਾਂ ਕੋਲ ਇੱਕ ਸੱਜਣ ਰਹਿੰਦਾ ਸੀ, ਉਹਦਾ ਨਾਮ ਸੀ ਭਾਈ ਵਰਿਆਮ ਸਿੰਘ। ਉਹ ਸੂਹੀਆ ਸੀ, ਉਹ ਸਾਰੀ ਖਬਰ ਰੱਖਦਾ ਸੀ ਵੀ ਸਿੱਖਾਂ ਦੇ ਵਿਰੁੱਧ ਕੀ ਕੋਈ ਚਾਲਾਂ ਚੱਲੀਆਂ ਜਾ ਰਹੀਆਂ। ਭਾਈ ਲਛਮਣ ਸਿੰਘ ਉਹਨੀ ਤੁਰ ਪਏ, ਸ਼ਬਦ ਪੜ੍ਹਦਿਆਂ ਇਹ ਜਥਾ ਆਪਣੇ ਟਿਕਾਣਿਆਂ ਤੋਂ ਨਨਕਾਣਾ ਸਾਹਿਬ ਵੱਲ ਜਾਣ ਲੱਗਾ। ਉਸ ਵੇਲੇ ਮਹੰਤ, ਮੈਂ ਜ਼ਿਕਰ ਕੀਤਾ 19-20 ਫਰਵਰੀ ਨੂੰ ਉਹਨੇ ਲਾਹੌਰ ਜਾਣਾ ਸੀ, ਅਤੇ ਜਦੋਂ ਉਹ ਗੱਡੀ 'ਚ ਬੈਠਾ ਅਤੇ ਗੱਡੀ ਵਿੱਚੋਂ ਇੱਕ ਮੁਸਲਮਾਨ ਔਰਤ ਮਰਾਸਨ ਉਤਰੀ, ਉਹਨੇ ਜਿਹੜੇ ਸ਼ਬਦ ਪਏ ਉਹ ਇਤਿਹਾਸਕਾਰਾਂ ਨੇ ਲਿਖੇ, ਕਹਿਣ ਲੱਗੀ ਵੇ ਮਹੰਤਾ ਕਹਿ ਪਿਆ ਵੰਝਣਾ ਹੈ, ਆ ਨੀਲੀਆਂ ਪੱਗਾਂ ਵਾਲੇ ਸਵੇਰੇ ਨਨਕਾਣਾ ਸਾਹਿਬ ਆਉਣ ਲੱਗੇ ਨੇ। ਮਹੰਤ ਨੇ ਚੱਲਦੀ ਗੱਡੀ 'ਚੋਂ ਛਾਲ ਮਾਰ ਦਿੱਤੀ, ਲਾਹੌਰ ਨਹੀਂ ਗਿਆ, ਵਾਪਸ ਆਇਆ। ਇਹਨੇ ਜਿਹੜੇ 10 ਨੰਬਰੀਏ ਬਦਮਾਸ਼ ਸਨ, ਮੈਂ ਨਾਂ ਜ਼ਿਆਦੇ ਨਾ ਲਵਾਂ, ਉਹਨਾਂ ਨੂੰ ਇਕੱਠਿਆਂ ਕੀਤਾ, ਤੇਲ ਦੇ ਪੀਪੇ ਮੰਗਾਏ, ਅਸਲਾ ਇਹਦੇ ਕੋਲ ਸੀ। ਇਹਨਾਂ ਨੇ ਟਕਵੇ ਅਤੇ ਲੱਕੜਾਂ ਦੇ ਜਿਹੜੇ ਮੁੱਢ ਹੁੰਦੇ ਨੇ, ਜਿਵੇਂ ਕਸਾਈ ਬੰਦੇ ਮਾਸ ਨੂੰ ਕੱਟਦੇ ਨੇ, ਲੱਕੜ ਦੇ ਰੱਖ ਕੇ ਮੁੱਢ 'ਤੇ ਟੁਕੜੇ ਕਰਦੇ ਨੇ, ਲੱਕੜ ਦੇ ਮੁੱਢਾਂ ਦਾ ਪ੍ਰਬੰਧ ਕੀਤਾ ਕਿ ਜਦੋਂ ਸਿੱਖ ਆਉਣ ਪਹਿਲਾਂ ਕੁਛ ਨਾ ਕਹੋ, ਜਦੋਂ ਅੰਦਰ ਆ ਜਾਣ ਪਹਿਲਾਂ ਗੋਲੀਆਂ, ਗੋਲੀਆਂ ਨਾਲ ਡਿੱਗਣ, ਇਹਨਾਂ ਦੇ ਕੇਸ ਪਕੜ ਕੇ ਇਹਨਾਂ ਨੂੰ ਤੜਫਦਿਆਂ ਦੇ ਟੁਕੜੇ ਕਰੋ ਅਤੇ ਕੀਮਾ ਕੀਮਾ ਕਰਕੇ ਅੱਗ ਵੀ ਸੱਟ ਦਿਓ। ਇਹ ਰਾਤ ਤਿਆਰੀ ਹੋਣ ਲੱਗ ਪਈ, ਸ਼ਰਾਬ ਮੰਗਾਇਆ ਗਿਆ। ਇੱਧਰ ਭਾਈ ਲਛਮਣ ਸਿੰਘ ਚੱਲਦੇ ਹੋਏ ਨਨਕਾਣਾ ਸਾਹਿਬ ਦੇ ਨਜ਼ਦੀਕ ਪਹੁੰਚ ਗਏ। ਮੈਂ ਕੁਛ ਮਿੰਟ ਤੁਹਾਡੇ ਜ਼ਿਆਦਾ ਲਾਂਗਾ, ਮੁਕੰਮਲ ਹੋ ਸਕੇ ਸਾਕਾ। ਇੱਥੇ ਪਹੁੰਚੇ ਭਾਈ ਦਲੀਪ ਸਿੰਘ, ਸਾਰੀ ਰਾਤ ਲੱਭਦੇ ਰਹੇ ਕਿ ਭਾਈ ਲਛਮਣ ਸਿੰਘ ਜੀ ਦਾ ਜਥਾ ਮਿਲੇ। ਮੈਂ ਬੇਨਤੀ ਕਰਕੇ ਉਹਨਾਂ ਨੂੰ ਰੋਕ ਦਿਆਂ, ਪਰ ਭਾਈ ਲਛਮਣ ਸਿੰਘ ਮਿਲੇ ਨਹੀਂ। ਜਿਸ ਚੰਦਰ ਕੋਟ ਦੀ ਝਾਲ 'ਤੇ ਮਿਲਣਾ ਸੀ, ਉੱਥੇ ਆਪਣਾ ਆਦਮੀ ਭੇਜਿਆ ਭਾਈ ਲਛਮਣ ਸਿੰਘ ਜੀ ਨੇ, ਕਿਉਂਕਿ ਦੂਸਰਾ ਜਥਾ ਆਉਣਾ ਸੀ ਝੱਬਰ ਜੀ ਦਾ, ਉਹ ਤਾਂ ਆਏ ਨਾ, ਰੋਕ ਦਿੱਤੇ। ਅਤੇ ਉੱਥੇ ਆਦਮੀ ਕਿਹਾ, ਉਹ ਕਹਿੰਦਾ ਉੱਥੇ ਤਾਂ ਕੁਛ ਹੈ ਹੀ ਨਹੀਂ। ਇਹ ਫਿਰ ਇਕੱਠੇ ਹੋਏ, ਤਿਆਰ ਹੋਏ। ਭਾਈ ਦਲੀਪ ਸਿੰਘ ਸਾਰੀ ਰਾਤ ਲੱਭਦੇ ਰਹੇ, ਥੱਕ ਗਏ। ਇਹ ਭਾਈ ਉੱਤਮ ਸਿੰਘ ਦੇ ਕਾਰਖਾਨੇ ਚਲੇ ਗਏ, ਉੱਥੇ ਵਰਿਆਮ ਸਿੰਘ ਨੂੰ ਸੂਈਏ ਨੂੰ ਚਿੱਠੀ ਦਿੱਤੀ ਕਿ ਤੂੰ ਯਤਨ ਕਰੀ, ਅੱਬਲ 'ਤੇ ਜਥਾ ਮੁੜ ਗਿਆ ਹੋਵੇਗਾ, ਮਨ ਸੀ, ਅਤੇ ਜੇ ਮਿਲ ਜਾਣਾ ਚਿੱਠੀ ਦਿਖਾਹੀ ਜਥਾ। ਇਹਨਾਂ ਨੇ ਅਰਦਾਸ ਕੀਤੀ। ਭਾਈ ਟਹਿਲ ਸਿੰਘ ਸਿੰਘ ਇਹਨਾਂ 'ਚ ਬੜੇ ਸ਼ੋਲੇ, ਗੁਰੂ ਭਾਵਨਾ 'ਚ ਪਿੱਜੇ ਹੋਏ, ਅਰਦਾਸ ਕੀਤੀ ਚੱਲੀਏ। ਜਦੋਂ ਅੱਗੇ ਤੁਰੇ ਤੇ ਰਸਤੇ ਦੇ ਵਿੱਚ ਵਰਿਆਮ ਸਿੰਘ ਮਿਲ ਗਏ, ਜਿਨ੍ਹਾਂ ਨੂੰ ਚਿੱਠੀ ਸੀ, ਜਿਨ੍ਹਾਂ ਕੋਲ ਵੀ ਜਥਾ ਅੰਦਰ ਨਾ ਜਾਏ। ਉਹਨਾਂ ਨੇ ਚਿੱਠੀ ਦਿਖਾਈ, ਦੇਖੋ ਬਾਕੀ ਰੋਕ ਦਿੱਤੇ। ਸਰਦਾਰ ਟਹਿਲ ਸਿੰਘ ਨੇ ਆਵਾਜ਼ ਦਿੱਤੀ, ਜਥੇਦਾਰ ਜੀ, ਆਪਾਂ ਕਈ ਅਰਦਾਸਾਂ ਕਰਕੇ ਘਰੋਂ ਚੱਲੇ ਹਾਂ, ਹੁਣ ਅਰਦਾਸ ਕਰਕੇ ਪਿੱਛੇ ਨਹੀਂ ਮੁੜਨਾ, ਆਪਾਂ ਗੁਰੂ ਨਾਨਕ ਸਾਹਿਬ ਦੇ ਘਰ 'ਚ ਮੱਥਾ ਜ਼ਰੂਰ ਟੇਕ ਕੇ ਆਉਣਾ ਹੈ। ਜਕਾਰਾ ਛੱਡਿਆ। ਉਸ ਵੇਲੇ ਮਹੰਤ ਅੰਦਰ ਤਿਆਰੀ ਕਰੀ ਬੈਠਾ, ਸਵੇਰ ਦਾ ਵਕਤ ਤਕਰੀਬਨ 5:42 ਕਿ 43 ਮਿੰਟ ਦਾ ਵਕਤ ਸੀ ਜਦੋਂ ਅੰਦਰ ਪ੍ਰਵੇਸ਼ ਕੀਤਾ, ਅੰਮ੍ਰਿਤ ਵੇਲਾ ਕਹਿ ਲਓ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ 'ਚ ਜਾਣ ਲਈ ਉਹਨਾਂ ਕਿਹਾ, ਅਰਦਾਸ ਕਰਕੇ ਆਏ ਹਾਂ। ਉਸ ਵੇਲੇ ਭਾਈ ਲਛਮਣ ਸਿੰਘ ਦੀ ਘਰ ਵਾਲੀ ਬੀਬੀ ਇੰਦਰ ਕੌਰ ਵੀ ਨਾਲ ਸੀ, ਉਹਨਾਂ ਨੇ 60 ਰੁਪਈਏ ਕੱਢ ਕੇ, ਭਾਈ ਟਹਿਲ ਸਿੰਘ ਉਹਨਾਂ ਨੇ ਵਾਹਿਗੁਰੂ 18 ਰੁਪਈਏ ਕੱਢ ਕੇ ਕਹਿਣ ਲੱਗੇ, ਲੈ ਬੀਬਾ ਭੈਣੇ, ਆ ਰੁਪਈਏ ਸਾਂਭੀ, ਅਸੀਂ ਸ਼ਹੀਦ ਹੋ ਗਏ ਜਦੋਂ ਅਖੰਡ ਪਾਠ ਸਾਹਿਬ ਰਖਾਇਆ ਗਿਆ, ਇਹਨਾਂ ਪੈਸਿਆਂ ਨਾਲ ਸੰਗਤ ਦੀ ਸੇਵਾ ਕਰਦੇ ਆ ਜੀ। ਇੱਕ ਨਿਹੰਗ ਸਿੰਘ ਸੀ ਵਿੱਚ, ਉਹਦੇ ਕੋਲ ਸੀ ਪਾਣੀ ਪਿਆਉਣ ਵਾਸਤੇ ਗੜਵਾ ਜੀ, ਉਹਨੇ ਗੜਵਾ ਦੇ ਦਿੱਤਾ। ਕਹਿੰਦੇ ਸੀ ਸ਼ਹੀਦ ਹੋਵਾਂਗੇ, ਸੰਗਤਾਂ ਖੁੱਲ੍ਹੇ ਦਰਸ਼ਨ ਕਰਨਗੀਆਂ, ਜਦੋਂ ਪੰਗਤਾਂ 'ਚ ਲੰਗਰ ਵਰਤਾਉਣ, ਇਸ ਗੜਵੇ ਨਾਲ ਸੰਗਤਾਂ ਨੂੰ ਜਲ ਛਕਾਇਆ ਜੇ। ਤੁਰਨ ਲੱਗਾ ਜਥਾ, ਭਾਈ ਲਛਮਣ ਸਿੰਘ ਉਹਨਾਂ ਨੇ ਅਰਦਾਸ ਕੀਤੀ, ਅਖੀਰਲੀ ਅਰਦਾਸ ਸੀ, ਧੰਨ ਗੁਰੂ ਨਾਨਕ ਸਾਹਿਬ, ਤੇਰੇ ਦਰ ਦਾ ਕੂਕਰ ਖਾਂ, ਤੇਰੇ ਦਰ 'ਤੇ ਮੱਥਾ ਟੇਕਣਾ ਆ, ਉੱਚੀ ਨਹੀਂ ਬੋਲਣਾ, ਹੱਥ ਨਹੀਂ ਚੁੱਕਣਾ, ਕਿਰਪਾ ਕਰ ਆਪਣੇ ਦਰਸ਼ਨ ਦੀਦਾਰੇ ਬਖਸ਼। ਅੰਦਰ ਦਸ਼ਾ ਪ੍ਰਵੇਸ਼ ਕੀਤਾ, ਪਾਠ ਹੋ ਰਿਹਾ ਸੀ, ਅੰਦਰ ਕਿਹਾ ਜਾਂਦਾ ਇੱਕ ਦੋ ਸਾਧੂ ਬੈਠੇ ਸਨ ਭਗਵਿਆਂ ਕੱਪੜਿਆਂ ਵਾਲੇ, ਦੱਸ ਦਿੱਤਾ ਗਿਆ ਕਬੋਲ ਨਹੀਂ ਬੋਲਣਾ, ਕੋਈ ਅਪ ਸ਼ਬਦ ਨਹੀਂ ਕਹਿਣਾ, ਕਿਸੇ 'ਤੇ ਹੱਥ ਨਹੀਂ ਚੁੱਕਣਾ। ਅੰਦਰ ਪ੍ਰਵੇਸ਼ ਕੀਤਾ, ਮਹੰਤ ਕੁਛ ਨਹੀਂ ਹਰਕਤ ਕੀਤੀ, ਭਾਈ ਲਛਮਣ ਸਿੰਘ ਜੀ ਹਜ਼ੂਰ ਦੀ ਤਾਬਿਆ ਬੈਠ ਗਏ, ਭਾਈ ਟਹਿਲ ਸਿੰਘ ਹੁਣੀ ਬਾਹਰ, ਬਾਕੀ ਸਿੱਖ ਅੰਦਰ ਕੁਝ ਬੈਠ ਗਏ ਕੁਛ ਬਾਹਰ ਨੇ। ਇੱਕੋ ਦਮ ਤਾੜ ਕਰਦੀ ਗੋਲੀ ਵੱਜੀ ਭਾਈ ਟਹਿਲ ਸਿੰਘ ਦੇ ਸੀਨੇ ਦੇ ਵਿੱਚ। ਪਹਿਲਾ ਹਮਲਾ ਗੋਲੀਆਂ ਨਾਲ ਕੀਤਾ ਗਿਆ, ਇਹ ਕਹਾਣੀ ਨਹੀਂ, ਇਹ ਲਿਖਿਆ ਹੋਇਆ ਕੋਈ ਨਾਟਕ ਜਾਂ ਨਾਵਲ ਨਹੀਂ। ਗੁਰਸਿੱਖੋ, ਇਹ ਗੁਰੂ ਕਲਗੀ ਵਾਲੇ ਦੇ ਦੂਲੇ ਪੁੱਤਰਾਂ ਦਾ ਖੂਨ ਨਾਲ ਭਿੱਜਾ ਹੋਇਆ ਇਤਿਹਾਸ ਹੈ। ਗੋਲੀ ਵੱਜੀ, ਜ਼ਮੀਨ 'ਤੇ ਡਿੱਗੇ, ਇੱਕੋ ਦਮ ਗੋਲੀਆਂ ਦੀ ਬਾਛੜ ਹੋਈ, ਅਤੇ ਜਿਸ ਬੱਚੇ ਨੂੰ ਲੈ ਕੇ ਆਏ ਸਨ ਦਰਬਾਰਾ ਸਿੰਘ ਨੂੰ, ਗੋਲੀਆਂ ਚੱਲਣ ਲੱਗੀਆਂ। ਇੱਕ ਨੇ ਕਿਹਾ ਬੱਚਾ ਹੈ, ਛੋਟਾ, ਇਹਨੂੰ ਅਲਮਾਰੀ 'ਚ ਬੰਦ ਕਰ ਦਿੱਤਾ। ਆਪ ਹੀ ਸਾਹ ਦੇ ਵਿੱਚ ਆਉਂਦੇ ਸਨ ਅਲਮਾਰੀ 'ਚੋਂ ਉੱਤੇ। ਉਸ ਵੇਲੇ ਪਹਿਲਾਂ ਗੋਲੀਆਂ ਚਲਾਈਆਂ, ਜਦੋਂ ਡਿੱਗੇ ਫਿਰ ਕੇਸਾਂ ਤੋਂ ਧੂ ਧੂ ਕੇ ਤੜਫਦਿਆਂ ਦੇ ਟੁਕੜੇ ਕੀਤੇ ਗਏ, ਤੇਲ ਪਾ ਕੇ ਅੱਗ ਲਾਈ ਗਈ। ਆਪ ਜੀ ਹੈਰਾਨ ਹੋਵੋਗੇ ਕਿ ਜਿਸ ਚਬੱਚੇ ਵਿੱਚ ਪਾਣੀ ਪਾ ਕੇ ਪੈਰ ਧੋਤੇ ਜਾਂਦੇ ਸਨ, ਉਹ ਚਬੱਚਾ ਮੇਰਾ ਖਿਆਲ 16 ਕੁ ਇੰਚ ਡੂੰਘਾ ਕਿਹਾ ਜਾਂਦਾ, ਪੂਰੇ ਦਾ ਪੂਰਾ ਚਬੱਚਾ ਖੂਨ ਨਾਲ ਭਰ ਕੇ ਉੱਤੋਂ ਵਗਣ ਲੱਗ ਪਿਆ ਸੀ। ਖੂਨ ਦੀ ਇੱਕ ਧਾਰਾ ਵਹਿ ਤੁਰੀ। ਭਾਈ ਸਾਹਿਬ, ਭਾਈ ਲਛਮਣ ਸਿੰਘ ਤਾਬਿਆ ਬੈਠੇ, ਜਦੋਂ ਗੋਲੀਆਂ ਚਲਾਈਆਂ ਉਹਨਾਂ ਉੱਪਰ, ਉਹਨਾਂ ਆਪਣੇ ਖੱਤ ਗੁਰੂ ਗ੍ਰੰਥ ਸਾਹਿਬ ਅੱਗੇ ਕਰ ਲਏ, ਕਹਿਣ ਲੱਗੇ ਉਹ ਮੇਰੇ 'ਤੇ ਗੋਲੀ ਚਲਾਓ, ਪਰ ਜਿਸ ਦਾਤੇ ਦੇ ਦਰ 'ਤੇ ਬਹਿ ਕੇ ਰੋਟੀ ਖਾਂਦੇ ਪਏ ਉਹਦੇ 'ਤੇ ਗੋਲੀ ਨਾ ਚਲਾਓ। ਗੋਲੀਆਂ ਜਦੋਂ ਵੱਜੀਆਂ, ਸਿੰਘਾਂ ਨੂੰ ਸ਼ਹੀਦ ਕਰੀ ਜਾ ਰਹੇ ਨੇ। ਇੱਕ ਮੈਂ ਹੋਰ ਜ਼ਿਕਰ ਕਰ ਦੇਣਾ ਕਿ ਇੱਕ ਸਿੰਘ, ਉਹਨੂੰ ਗੋਲੀ ਵੱਜੀ ਅਤੇ ਉਹ ਜ਼ਮੀਨ 'ਤੇ ਡਿੱਗਾ, ਅਤੇ ਉਹਨੇ ਆਵਾਜ਼ ਦਿੱਤੀ ਪਾਣੀ, ਪਾਣੀ। ਮਹੰਤ ਦਾ ਇੱਕ ਬੰਦਾ, ਪਤਾ ਨਹੀਂ ਕੋਈ ਹੋਣਾ, ਰਹਿਮ ਉਹਦੇ ਦਿਲ 'ਚ ਆਇਆ, ਉਹ ਪਾਣੀ ਲੈ ਕੇ ਆਇਆ, ਅਤੇ ਜਦੋਂ ਪਾਣੀ ਪਿਆਉਣ ਲੱਗਾ ਅਤੇ ਉਹਨਾਂ ਮਹੰਤ ਦੇ ਗੁੰਡਿਆਂ ਵਿੱਚੋਂ ਇੱਕ ਸੀ ਲੱਧੂ ਬਦਮਾਸ਼, ਉਹਨੇ ਕਿਹਾ ਪਾਣੀ ਪਿਆਨਾ ਪੈ ਇਹਨਾਂ ਨੂੰ, ਇਹ ਸ਼ਬਦ ਵਰਤੇ, ਕਿਰਪਾਨਾਂ ਵਾਲਿਆਂ ਨੂੰ ਪਾਣੀ ਪਿਆਨਾ। ਉਹਨੇ ਕਿਹਾ ਇਹਨੇ ਪਾਣੀ ਮੰਗਿਆ, ਉਹਨੇ ਲੱਤ ਮਾਰ ਕੇ ਪਾਣੀ ਰੋੜ ਦਿੱਤਾ। ਉਹ ਸਿੱਖ ਨੇ ਕਿਹਾ ਜੇ ਪਾਣੀ ਨਹੀਂ ਪਿਆਉਣਾ, ਗੋਲੀ ਤਾਂ ਵੱਜ ਗਈ, ਮੇਰੀ ਗਰਦਨ ਹੀ ਉਤਾਰ ਦੇ। ਕਹਿੰਦੇ ਨੇ ਉਸਨੇ ਨਾ ਸ਼ਰਾਬੀ ਹੋਏ ਨੇ, ਉੱਛਲਦਿਆਂ ਇੱਕੋ ਵਾਰ ਕੀਤਾ, ਸਿੰਘ ਦਾ ਸਿਰ ਉਹਦੇ ਧੜ ਤੋਂ ਵੱਖਰਾ ਕਰ ਦਿੱਤਾ, ਟੁਕੜੇ ਕੀਤੇ ਗਏ, ਫੂਕਿਆ ਗਿਆ। ਇੱਧਰ ਭਾਈ ਵਰਿਆਮ ਸਿੰਘ ਧਿਆਨ ਦਿਆ, ਜਿਹੜਾ ਚਿੱਠੀ ਲੈ ਕੇ ਆਇਆ, ਮੇਰਾ ਖਿਆਲ ਤੁਹਾਨੂੰ ਸਮਝ ਆਪ ਨੂੰ ਪੈ ਗਈ ਹੋਵੇਗੀ, ਉਹ ਵਾਪਸ ਚਲਾ ਗਿਆ। ਉਹਨੇ ਜਾ ਕੇ ਭਾਈ ਦਲੀਪ ਸਿੰਘ ਜੀ ਨੂੰ ਕਿਹਾ ਕਿ ਭਾਈ ਲਛਮਣ ਸਿੰਘ ਰੁਕੇ ਨਹੀਂ, ਅੰਦਰ ਗੋਲੀ ਚੱਲ ਗਈ। ਭਾਈ ਦਲੀਪ ਸਿੰਘ ਕਹਿੰਦਾ ਸੀ ਛਾਤੀ ਠੋਕ ਕੇ, ਮੈਂ ਲਛਮਣ ਸਿੰਘ ਹੋਣਾ ਨੂੰ ਰੋਕਾਂਗਾ ਭਾਈ ਸਾਹਿਬ ਨੂੰ। ਮਨ ਨੇ ਕਿਹਾ ਤੂੰ ਪੰਥ ਨੂੰ ਕੀ ਮੂੰਹ ਦਿਖਾਏਗਾ, ਤੂੰ ਰੋਕ ਵੀ ਨਾ ਸਕਿਆ, ਵਾਹ ਦਾਹੀ ਦੌੜੇ। ਅਤੇ ਉਸ ਵਕਤ ਕਿਹਾ ਜਾਂਦਾ ਮਹੰਤ ਨੇ ਮੂੰਹ 'ਤੇ ਕੱਪੜਾ ਬੰਨਿਆ ਸੀ ਘੋੜੇ 'ਤੇ, ਦਲੀਪ ਸਿੰਘ ਉਹਨੂੰ ਜਾਣਦੇ ਸਨ। ਕਹਿਣ ਲੱਗੇ ਮਹੰਤਾ ਜ਼ੁਲਮ ਰੋਕ, ਅਜੇ ਵੀ ਵਕਤ ਕੀ। ਉਹਨੇ ਕਿਹਾ ਤੂੰ ਵੀ ਇਹਨਾਂ ਨਾਲ ਰਲ ਗਿਆ, ਕਾਲੀਆਂ ਨਾਲ, ਇਹ ਸ਼ਬਦ ਵਰਤੇ। ਉਹ ਕਹਿੰਦਾ ਗੱਲ ਇਹ ਵੇ, ਮੈਂ ਵੀ ਇਹਨਾਂ ਦਾ ਵਾ ਜਿਨ੍ਹਾਂ ਦੇ ਟੁਕੜੇ ਪਿਆ ਕਰਨਾ। ਗੋਲੀ ਚਲਾਈ, ਉਹਨਾਂ ਨੂੰ ਖਤਮ ਕਰ, ਭੱਠੀ ਵੀ ਸੜ ਦਿੱਤਾ ਗਿਆ, ਕਿਉਂਕਿ ਬਾਹਰ ਸਨ ਆਵਾ ਕੁਮਾਰ ਵੀਰਾਂ ਦੇ ਭੱਠੀਆਂ ਸਨ। ਜਦੋਂ ਸਿੰਘ ਸ਼ਹੀਦ ਕਰ ਦਿੱਤੇ, ਭਾਈ ਲਛਮਣ ਸਿੰਘ ਨੂੰ ਕੇਸਾਂ ਤੋਂ ਧੂ ਜੰਡ ਦੇ ਨਾਲ ਬੰਨ ਕੇ ਪਾ ਕੇ ਤੇਲ ਸਾੜ ਦਿੱਤਾ ਗਿਆ, ਸਾਰੇ ਸ਼ਹੀਦ ਹੋ ਗਏ। ਭਾਈ ਉੱਤਮ ਸਿੰਘ ਨੇ ਤਾਰਾਂ ਪਾ ਦਿੱਤੀਆਂ ਵੀ ਨਨਕਾਣਾ ਸਾਹਿਬ ਇਹ ਸਾਕਾ ਵਾਪਰ ਗਿਆ। ਸਿੱਖ ਪੰਥ, ਇਹ 20 ਫਰਵਰੀ ਦੀ ਸੁਬਾਹ ਦੀ ਘਟਨਾ ਹੈ। ਸ਼ਹੀਦ ਕਰਨ ਤੋਂ ਬਾਅਦ ਹੁਣ ਨਿਸ਼ਾਨ ਧੋਣ ਲੱਗੇ, ਅੱਗ ਬਲਦੀ ਪਈ ਸੀ, ਤੜਫਦਿਆਂ ਨੂੰ ਅੱਗ 'ਤੇ ਸੱਟਣ, ਅਤੇ ਜਦੋਂ ਨਿਸ਼ਾਨ ਮੇਟ ਰਹੇ ਨੇ, ਅੰਦਰੋਂ ਧੋ ਰਹੇ ਨੇ, ਅਤੇ ਅਲਮਾਰੀ ਵਿੱਚੋਂ ਆਵਾਜ਼ ਆਈ ਬਾਪੂ ਮੈਂ ਤਾਂ ਘਰੋਂ ਸ਼ਹੀਦ ਹੋਣ ਆਇਆ ਸਾਂ ਤੇਰੇ ਨਾਲ। ਉਹ ਬੱਚੇ ਦੀ ਆਵਾਜ਼ ਸੁਣੀ, ਤੇ ਇੱਕ ਨੇ ਸੁਣ ਕੇ ਕਿਹਾ ਡਰ ਗਿਆ। ਉਹਨਾਂ ਕਿਹਾ ਸਫਾਈ ਕਰ ਅਲਮਾਰੀ ਉੱਤੇ, ਛੱਟੇ ਖੂਨ ਦੇ ਲੱਗੇ। ਕਹਿਣ ਲੱਗਾ ਇਹਦੇ 'ਚ ਬਲਾਂ ਹੈ ਕੋਈ। ਬਦਮਾਸ਼ ਅੱਗੇ ਇੱਕ ਵਧਿਆ, ਉਹਨੇ ਕਿਹਾ ਇੱਥੇ ਵੱਡੀਆਂ ਵੱਡੀਆਂ ਬਲਾਵਾਂ ਅਸੀਂ ਝਟਕਾ ਦਿੱਤੀਆਂ, ਇਹ ਕਿਹੜੀ ਬਲਾਂ? ਅਲਮਾਰੀ ਖੋਲ੍ਹੀ ਅਤੇ ਵਿੱਚੋਂ ਬੱਚਾ ਨਿਕਲਿਆ। ਉਹਨੇ ਖੋਲ੍ਹਣ ਵਾਲੇ ਨੂੰ ਗਲਵੱਕੜੀ ਪਾਈ, ਕਹਿੰਦਾ ਮੇਰਾ ਬਾਪੂ ਕਿੱਥੇ? ਮੈਂ ਤਾਂ ਸ਼ਹੀਦ ਹੋਣਾ ਆ। ਕਹਿਣ ਲੱਗੇ ਬਾਪੂ ਕੋਲ ਜਾਣਾ ਹੀ? ਭਾਂਬੜ ਬਲਦਾ ਪਿਆ ਸੀ। ਵਿਦਵਾਨ ਸਿੱਖ ਲਿਖਦੇ ਨੇ ਉਸ ਬੱਚੇ ਦਾ ਟੁਕੜਾ ਕਰਕੇ ਉਹਨੂੰ ਵੀ ਬਲ ਦੀ ਅੱਗ ਵੀ ਸੜ ਦਿੱਤਾ ਗਿਆ। ਜਾ ਜਿੱਥੇ ਤੇਰਾ ਬਾਪ ਗਿਆ ਤੂੰ ਉੱਥੇ ਜਾ। 20 ਫਰਵਰੀ ਦਾ ਸਾਰਾ ਦਿਨ ਲਾਸ਼ਾਂ ਉੱਥੇ ਟੁਕੜੇ ਸਨ, ਲਾਸ਼ਾਂ ਕੀ ਨੇ? ਤਾਲੇ ਲੱਗ ਗਏ, ਹਕੂਮਤ ਆ ਗਈ। ਸੰਖੇਪ ਜੀ ਬੇਨਤੀ ਕਰਾਂ, 20 ਫਰਵਰੀ ਦੀ ਸ਼ਾਮ ਨੂੰ ਫਿਰ ਕਰਤਾਰ ਸਿੰਘ ਝੱਬਰ ਨੇ ਇਕੱਠੇ ਕੀਤੇ ਲੋਕ, ਅਤੇ ਇਹ ਕਿਹਾ ਗਿਆ ਜਿਸ ਘਰ ਵਿੱਚ ਕੁਹਾੜੀ, ਬਰਸ਼ਾ, ਕਿਰਪਾਨ, ਬੰਦੂਕ ਜੋ ਕੁਝ ਹੈ ਸਾਰੇ ਲੈ ਕੇ ਆਓ। ਹੁਣ ਸਤਨਾਮ ਵਾਹਿਗੁਰੂ ਕਰਦੇ ਹਨ ਜਾਣਾ, ਹੁਣ ਜਿਹੜਾ ਅੜੇਗਾ ਉਹਨੂੰ ਖਤਮ ਕਰ ਦਿੱਤਾ ਜਾਏਗਾ। ਸਿਰ ਤੋਂ ਪਾਣੀ ਲੰਘ ਚੁੱਕਾ। 2200 ਮਰਜੀਵੜਾ ਆਇਆ ਜੀ, ਉਹਨਾਂ ਨੇ 200 ਦੇ 11 ਜਥੇ ਬਣਾ ਦਿੱਤੇ। ਇਹ ਘਟਨਾ 21 ਫਰਵਰੀ ਸਵੇਰ ਦੀ ਹੈ। ਦਿਨ ਲੰਘ ਚੁੱਕਾ, ਸ਼ਹੀਦ ਹੋਇਆ, ਰਾਤ ਪਏ ਨੇ ਅੰਦਰ ਟੁਕੜੇ। 21 ਫਰਵਰੀ ਨੂੰ ਸੁਬਾਹ ਹਕੂਮਤ ਦੀਆਂ ਵੀ ਫੌਜਾਂ ਆ ਗਈਆਂ, ਗੋਰਾ ਫੌਜ ਆ ਗਈ, ਗੋਰਖੇ। ਜਦੋਂ ਰੋਕਣ ਵਾਸਤੇ ਆਏ, ਜਿਨ੍ਹਾਂ ਦੇ ਸ਼ਹੀਦ ਹੋਏ ਸਨ ਉਹ ਹੀ ਪਰਿਵਾਰ ਆ ਗਏ। ਕੋਈ ਆਪਣੇ ਪੁੱਤਰ ਨੂੰ ਲੱਭਣ ਆਇਆ, ਕੋਈ ਆਪਣੇ ਵੀਰ ਨੂੰ ਭੈਣ ਲੱਭਣ ਆਈ, ਕੋਈ ਬਜ਼ੁਰਗ ਆਪਣੇ ਪੋਤੇ ਨੂੰ ਲੱਭਣ ਆਇਆ, ਅਤੇ ਉਹ ਬੁੱਢੜੀ ਮਾਂ ਵੀ ਜਰਗ ਤੋਂ ਪਹੁੰਚ ਗਈ, ਜਿਹਨੇ ਪੁੱਤ ਅਤੇ ਪੋਤਾ ਦੋਨੋਂ ਥੋਰੇ ਸਨ। ਉਹਨਾਂ ਕਿਹਾ ਝੱਬਰ ਨੂੰ ਅੱਗੇ ਵਧੋਗੇ, ਮਸ਼ੀਨ ਗੰਨਾਂ ਫਿੱਟ ਨੇ, ਉਡਾ ਦਿਆਂਗੇ। ਉਹਨਾਂ ਕਿਹਾ ਸਾਹਿਬ ਹੁਣ ਅੱਗੇ ਵਾਲੀ ਗੱਲ ਨਹੀਂ, ਸਤਨਾਮ ਵਾਹਿਗੁਰੂ ਕਹਿ ਕੇ ਜਾਣ ਦੀ, ਜਪਾਂਗੇ ਸਤਨਾਮ। ਆ ਦੇਖ ਤੇਰੇ ਕੋਲ 200 ਵੇ, ਮੇਰੇ ਕੋਲ 2200 ਵੇ, ਹੁਣ ਅੱਗੇ ਪਤਾ ਲੱਗੇਗਾ ਕਿਹੜਾ ਅੰਦਰ ਜਾਂਦਾ ਅਤੇ ਕਿਹੜਾ ਰੋਕਦਾ ਹੈ। ਕਿਸੇ ਨੇ ਜਥੇ ਤੋਂ ਜਕਾਰਾ ਬੁਲਾਇਆ, ਮੁੱਖ ਦੀ ਗੱਲ ਕੀ, ਨਨਕਾਣਾ ਸਾਹਿਬ ਦੀਆਂ ਚਾਬੀਆਂ ਝੱਬਰ ਨੂੰ ਦਿੱਤੀਆਂ ਗਈਆਂ। ਜਿਹੜੀ ਮੈਂ ਘਟਨਾ ਆਪ ਨਾਲ ਸਾਂਝੀ ਕਰ ਲੱਗਾ, ਸਰਦਾਰ ਨਰਾਇਣ ਸਿੰਘ ਜੀ MA, ਨਨਕਾਣਾ ਸਾਹਿਬ ਮੈਨੇਜਰ ਰਹੇ ਪਟਿਆਲੇ, ਉਹਨਾਂ ਵਸੇਬਾ ਰੱਖਿਆ, ਚਲਾਣਾ ਕਰ ਚੁੱਕੇ ਨੇ। ਉਹ ਕਹਿੰਦੇ ਨੇ ਮੈਂ ਆਪਣੀਆਂ ਅੱਖਾਂ ਨਾਲ ਜਦੋਂ ਦਰਵਾਜ਼ਾ ਖੁੱਲ੍ਹਾ ਅਤੇ ਸਭ ਕੁਝ ਦੇਖਿਆ, ਜੋ ਕੁਝ ਦੇਖਿਆ ਉਹਨਾਂ ਨੇ ਆਪਣੀ ਕਲਮ ਨਾਲ ਲਿਖਿਆ। 21 ਫਰਵਰੀ ਦਾ ਚਾਬੀਆਂ ਮਿਲ ਗਈਆਂ, ਸਾਰੇ ਅੰਦਰ ਨਹੀਂ ਗਏ, ਸਿੱਖ ਆਗੂ ਅੰਦਰ ਗਏ, ਦਰਵਾਜ਼ਾ ਖੁੱਲ੍ਹ ਗਿਆ ਅਤੇ ਸਭ ਦੀਆਂ ਭੁੱਬਾਂ ਨਿਕਲ ਗਈਆਂ। ਕੇਸ ਲੰਮੇ ਲੰਮੇ ਕੇਸ ਜਿਵੇਂ ਪੁੱਟੇ ਸਨ, ਲਿਟਾਂ ਦੀਆਂ ਲਿਟਾਂ ਪਈਆਂ, ਕੰਘੇ ਟੁੱਟੇ ਹੋਏ, ਕੜੇ, ਕਿਰਪਾਨਾਂ, ਗਾਤਰੇ, ਕਈਆਂ ਦੇ ਦੰਦ, ਐਂ ਬਸ ਪੁੱਛੋ ਕੁਝ ਨਾ, ਉੱਥੋਂ ਦਾ ਦ੍ਰਿਸ਼ ਬਿਆਨ ਕੀ ਨਹੀਂ ਹੁੰਦਾ। ਸਭ ਅੱਖਾਂ ਭਰ ਕੇ ਬਾਹਰ ਆ ਗਏ, ਦਰਵਾਜ਼ਾ ਬੰਦ ਕਰ ਦਿੱਤਾ ਗਿਆ। 22 ਫਰਵਰੀ ਦਾ ਦਿਨ ਰੱਖਿਆ ਗਿਆ, 1921 ਦਾ, ਜਿਨ੍ਹਾਂ ਦੇ ਸ਼ਹੀਦ ਹੋਏ ਨੇ ਉਹ ਆਉਣ, ਜੇ ਅੰਗ ਪਛਾਣ ਸਕਦੇ ਨੇ ਪਛਾਣ ਲੈਣ, ਕਿਉਂਕਿ ਪੂਰਾ ਸਰੀਰ ਤਾਂ ਲੱਭਿਆ ਹੀ ਕੋਈ ਨਹੀਂ। 22 ਫਰਵਰੀ ਨੂੰ ਸਾਰੇ ਸੰਗਤਾਂ ਆਈਆਂ, ਕੋਈ ਰੋ ਰਿਹਾ ਸੀ ਬੈਰਾਗ ਵਿੱਚ, ਕੋਈ ਪਾਠ ਕਰ ਰਿਹਾ ਸੀ, ਕੋਈ ਨਰੈਣੂ ਨੂੰ ਕੋਸ ਰਿਹਾ ਸੀ। ਕਹਿੰਦੇ ਨੇ ਉਸ ਵੇਲੇ ਸਾਰੇ ਇਕੱਠੇ ਕਰਨ ਵਾਲ ਸਨ, ਟੁਕੜੇ ਇਕੱਠੇ ਕੀਤੇ, ਉਹ ਮਾਈ ਲੱਭਦੀ ਲੱਭਦੀ ਆਈ, ਜਿੱਥੇ ਸਿੱਖਾਂ ਦੇ ਸਰੀਰਾਂ ਦੇ ਟੁਕੜਿਆਂ ਦੇ ਢੇਰ ਸਨ, ਉਹਦੇ ਵਿੱਚੋਂ ਇੱਕ ਲੱਤ ਉਹਨੂੰ ਲੱਭੀ। ਮੈਂ ਸਿਰਫ ਇੱਕੋ ਹੀ ਜ਼ਿਕਰ ਕੀਤਾ, ਬਾਕੀ ਬੇਅੰਤ ਨੇ, ਸੁਣਾਵਾਂਗੇ ਤੇ ਛਾਤੀ ਫਟੇਗੀ, ਤੇ ਸੁਣਾਂਗੇ ਤੇ ਅੰਦਰ ਸਾਰੀ ਰਾਤ ਚੈਨ ਨਹੀਂ ਕਰੇਗਾ। ਉਹਨੇ ਇੱਕ ਲੱਤ ਦੇਖੀ ਤੇ ਲੱਤ ਦੇ ਉੱਪਰ ਫੁਲਵੈਰੀ ਸੀ, ਚਿੱਟੇ ਨਿਸ਼ਾਨ ਸਨ, ਉਹਦੇ ਪੁੱਤਰ ਦੀ ਲੱਤ ਸੀ, ਭਾਈ ਕੇਹਰ ਸਿੰਘ ਦੀ, ਕਿਉਂਕਿ ਜਦੋਂ ਫੌਜ ਵੀ ਸਨ ਪਹਿਰਾ ਦਿੰਦਿਆਂ ਇੱਕ ਰਾਤ ਉਹਨਾਂ ਦੀ ਲੱਤ ਬਰਫ਼ 'ਚ ਰਹੀ ਅਤੇ ਉੱਥੋਂ ਚਮੜੀ ਚਿੱਟੀ ਹੋ ਗਈ, ਅਤੇ ਮਾਈ ਨੇ ਚੁੱਕੀ ਉਹ ਲੱਤ ਅਤੇ ਲੱਤ ਨੂੰ ਸੀਨੇ ਨਾਲ ਲਾ ਕੇ ਕਹਿੰਦੀ ਏ ਲੋਕੋ, ਆਹ ਮੇਰੇ ਪੁੱਤਰ ਸ਼ੇਰਾਂ ਦੇ ਸ਼ਿਕਾਰ ਕਰਨ ਵਾਲੇ ਦੀ ਲੱਤ ਹੈ। ਕਿਤੇ ਛੋਟੀਆਂ ਉਂਗਲਾਂ 50 ਮਿਲੇ, ਕਿਤੇ ਛੋਟਾ ਕੋਈ ਅੰਗ ਮਿਲੇ, ਮੈਨੂੰ ਦਿਖਾ ਦਿਓ, ਮੇਰਾ ਪੋਤਾ ਵੀ ਇੱਥੇ ਆਇਆ ਸੀ, ਪਰ ਉਹ ਤਾਂ ਸਾੜ ਦਿੱਤਾ ਗਿਆ। 22 ਫਰਵਰੀ ਦੀ ਦਿਨ ਨਿਕਲਿਆ, 23 ਫਰਵਰੀ ਨੂੰ ਸੰਸਕਾਰ ਦਾ ਦਿਨ ਮੁਕਰਰ ਕੀਤਾ ਗਿਆ। ਪੂਰਾ ਸਿੱਖ ਜਗਤਾ ਪਹੁੰਚਿਆ। ਸਾਧ ਸੰਗਤ 119 ਖੋਪੜੀਆਂ ਗਿਣਤੀ ਕਰੀ ਜਾਓ ਆਪ ਜੀ। 4 ਤਾਂ ਅੱਧ ਸੜੀਆਂ ਲਾਸ਼ਾਂ ਮਿਲੀਆਂ, ਪਹਿਚਾਣ ਨਹੀਂ ਸੀ, ਸੜੀਆਂ ਹੋਈਆਂ ਨੇ 4 ਲਾਸ਼ਾਂ। ਭਾਈ ਨਰੈਣ ਸਿੰਘ ਲਿਖਦੇ ਨੇ 119 ਖੋਪੜੀਆਂ ਅੰਦਰੋਂ ਤੇ 7 ਖੋਪੜੀਆਂ ਬਾਹਰੋਂ ਮਿਲੀਆਂ, 126 ਖੋਪੜੀਆਂ ਮਿਲੀਆਂ। ਛੋਟੇ ਛੋਟੇ ਕੀਮਾ ਕੀਤਾ ਹੋਇਆ ਮਾਸ, ਉਹਨਾਂ ਨੂੰ ਜਦੋਂ ਟੁਕੜੇ ਇਕੱਠੇ ਕਰਨ, 3 ਟੋਕਰੇ ਵੱਡੇ ਮਾਸ ਦੇ ਭਰੇ ਗਏ ਤੇ 10 ਟੋਕਰੇ ਸਿੱਖਾਂ ਦੀਏ ਸੜੀਆਂ ਖੋਈਆਂ ਖੱਡੀਆਂ ਦੇ ਨਾਲ ਭਰੇ ਗਏ। ਇੱਕੋ ਚਿਖਾ ਤਿਆਰ ਕੀਤੀ ਗਈ, ਉਹਦੇ ਉੱਪਰ ਪਹਿਲਾਂ 4 ਲਾਸ਼ਾਂ, 126 ਖੋਪੜੀਆਂ ਚਿਣੀਆਂ ਗਈਆਂ। ਇਹ ਪ੍ਰਬੰਧ ਐਵੇਂ ਨਹੀਂ ਮਿਲੇ, ਪਰ ਅੱਜ ਖੇਦ ਨਾਲ ਕਹਿਣਾ ਪੈਂਦਾ, ਲਛਮਣ ਸਿੰਘ ਸਿੰਘੋ, ਜਿਸ ਪ੍ਰਬੰਧ ਦੀ ਖਾਤਰ ਤੁਸੀਂ ਟੁਕੜੇ ਟੁਕੜੇ ਕਰਾ ਲਏ, ਅੱਜ ਸਿਰਫ ਚਿਹਰੇ ਬਦਲ ਗਏ ਨੇ, ਬਹੁਤਾਤ ਕਰਮ ਉਹੀ ਚੱਲਦੇ ਪਏ। 126 ਖੋਪੜੀਆਂ ਰੱਖੀਆਂ, 10 ਟੋਕਰੇ ਖੱਡੀਆਂ ਦੇ ਪਾਏ, 3 ਟੋਕਰੇ ਮਾਸ ਦੇ ਪਾਏ। ਸ਼ਾਮ ਦਾ ਵੇਲਾ ਸੀ, ਭਾਈ ਜੋਧ ਸਿੰਘ ਜਿਹੜੇ ਵੀਸੀ ਰਹੇ ਨੇ, ਵਾਈਸ ਚਾਂਸਲਰ ਡਾਕਟਰ ਭਾਈ ਜੋਧ ਸਿੰਘ, ਉਸ ਵੇਲੇ ਲੋਕ ਸਾਡੇ ਅਰਦਾਸ ਤੇ ਤਰਕ ਕਰਦੇ ਸਨ, ਕੁਝ ਅਨਮਤ ਵਾਲੇ, ਕਿ ਸਿੱਖ ਝੂਠ ਬੋਲਦੇ ਨੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜੇ, ਆੜਿਆਂ ਨਾਲ ਚਿਰੇ। ਤੇ ਜਦੋਂ ਸਾਰੇ ਟੁਕੜੇ ਤੇ ਖੋਪੜੀਆਂ ਰੱਖੀਆਂ, ਭਾਈ ਜੋਧ ਸਿੰਘ ਨੇ ਕਿਹਾ, ਲੋਕੋ ਤਰਕ ਕਰਨ ਵਾਲਿਓ, ਜੋ ਅਸੀਂ ਕਹਿੰਦੇ ਹਾਂ ਅੱਜ ਫਿਰ ਦੁਹਰਾ ਦਿੱਤਾ, ਜਿਹਨੂੰ ਸ਼ੰਕਾ ਹੋਵੇ ਅਸੀਂ ਕੱਲ ਨੂੰ ਸੰਸਕਾਰ ਕਰ ਲਾਂਗੇ, ਸਾਡਿਆਂ ਦੀਆਂ ਖੋਪੜੀਆਂ ਅੱਜ ਵੀ ਦੇਖ ਸਕਦੇ ਹੋ। ਉਸ ਵੇਲੇ ਜਜ਼ਬਾਤੀ ਮਾਹੌਲ ਸੀ, ਲੱਕੜਾਂ ਰੱਖ ਕੇ ਅੱਗ ਲਾਈ ਗਈ, ਜਪਜੀ ਸਾਹਿਬ ਦਾ ਪਾਠ, ਉਸ ਅੱਗ ਦੇ ਲਾਂਬੂ ਉਹਦੇ ਚਾਨਣ ਥੱਲੇ ਕੁਝ ਮਤੇ ਪਾਸ ਕੀਤੇ ਗਏ। ਉਸ ਦਿਨ ਸਿੱਖਾਂ ਨੇ ਕਾਲੀ ਦਸਤਾਰ ਬੰਨਣ ਦਾ ਵੀ ਫੈਸਲਾ ਕੀਤਾ, ਉਦੋਂ ਤੋਂ ਆਪਾਂ ਕਾਲੀ ਦਸਤਾਰ ਬੰਨਦੇ ਆ ਰਹੇ ਹਾਂ। ਨਰੈਣੂ ਮਹੰਤ ਨੂੰ ਸਜ਼ਾ ਦਿੱਤੀ ਜਾਏਗੀ, ਇਹਦੇ ਲਈ ਸਾਰੇ ਪ੍ਰਬੰਧ ਕੀਤੇ ਜਾਣ, ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਕੋਈ ਯਾਦਗਾਰ ਬਣਾਈ ਜਾਏ। ਉਹ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਬਣਿਆ ਇਸ ਯਾਦ ਵਿੱਚ। ਨਾਲ ਕਿਹਾ, ਇਸ ਘਰ ਵਿੱਚ ਸ਼ਰਾਬ ਪੀਣ ਵਾਲੇ, ਇਸ ਘਰ ਵਿੱਚ ਐਸ਼ ਐਬੀ ਬੰਦੇ ਸਨ, ਇਹਨਾਂ ਸ਼ਹੀਦਾਂ ਦੀ ਚਿਖਾਂ ਦੀ ਕਸਮ ਕਿ ਅੱਜ ਤੋਂ ਬਾਅਦ ਪ੍ਰਬੰਧ ਵਿੱਚ ਉਹ ਲਿਆ ਜਾਏ ਜਿਹੜਾ ਗੁਰੂ ਦੀ ਭਾਵਨਾ ਰਹਿਤ ਬਹਿਤ ਦਾ ਧਾਰਨੀ ਹੋਵੇ। ਸਾਧ ਸੰਗਤ, ਉਸ ਵੇਲੇ ਸ਼ਾਮ ਨੂੰ, ਇਸ ਤੋਂ ਇੱਕ ਮੈਂ ਗੱਲ ਵਿੱਚੋਂ ਛੱਡ ਗਿਆ, ਜਦੋਂ ਸਾਰਾ ਜਥਾ ਅੰਦਰ ਗਿਆ, ਦੁਬਾਰਾ ਜਿਹੜੇ ਸਿੰਘ ਗਏ ਦੇਖਣ ਵਾਸਤੇ, ਭਾਈ ਹੀਰਾ ਸਿੰਘ ਫਰੂਕਿਆਂ ਵਾਲੇ ਅੰਦਰ ਗਏ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੋਲੀਆਂ ਸਨ, ਉੱਤੇ ਖੂਨ ਦੇ ਧੱਬੇ ਸਨ, ਖੂਨ ਦੀਆਂ ਨਿਸ਼ਾਨੀਆਂ ਸਨ, ਉਹਨਾਂ ਰੁਮਾਲ ਚੁੱਕਿਆ ਅਤੇ ਹੁਕਮਨਾਮਾ ਲਿਆ। ਹੁਕਮ ਆਇਆ, ਤਪ ਤਪ ਲੋਏ ਲੋਏ ਖਾਥ ਮਰੋਰੂੰ, ਬਾਵਲ ਹੋਈ ਸੋ ਸ਼ੋਹ ਲੋਰੂੰ, ਤੈ ਸ਼ਹਿ ਮਨ ਮੈਂ ਕੀਆ ਰੋਸ, ਮੁਝ ਅਵਗਣ ਸ਼ਹਿ ਨਾਹੀ ਦੋਸ਼, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੀ ਪ੍ਰੀਤਮ ਕਹਿ ਖੋ ਬਿਰਖ ਹੈ ਜਾਲੀ। ਇਹਨਾਂ ਦੀ ਸ਼ਹਾਦਤ ਤੋਂ ਬਾਅਦ, ਸੰਸਕਾਰ ਤੋਂ ਬਾਅਦ, ਗੁਰੂ ਗ੍ਰੰਥ ਸਾਹਿਬ ਤੋਂ ਪੁੱਛਿਆ, ਮਾਲਕ ਕਿਸੇ ਨੂੰ ਕੱਟਿਆ ਗਿਆ, ਕਿਸੇ ਨੂੰ ਸਾੜਿਆ ਗਿਆ, ਕਿਸੇ ਨੂੰ ਗੋਲੀਆਂ ਨਾਲ ਭੁੰਨਿਆ, ਇਹ ਜਿਹੜੇ ਸਿੱਖ ਸ਼ਹੀਦ ਹੋਏ ਨੇ ਤੁਸੀਂ ਹੁਕਮ ਦਿਓ। ਯਾਦ ਰੱਖਿਓ, ਜਥਾ ਚੱਲਿਆ ਸੀ ਅਤੇ ਹੁਕਮ ਸੀ ਕੋਈ ਆਣ ਮਿਲਾਵੇ, ਅਤੇ ਸੰਸਕਾਰ ਤੋਂ ਬਾਅਦ ਹੁਕਮ ਆਇਆ, ਵਡਹੰਸ ਮਹੱਲਾ 5, ਜੋ ਲੋੜੀਂਦੇ ਰਾਮ ਸੇਵਕ ਸਹੀ ਕਾਂਢਿਆ, ਨਾਨਕ ਜਾਣੈ ਸਤ ਸਾਈਂ ਸੰਤ ਨਾ ਬਾਹਰਾ। ਸਾਧ ਸੰਗਤ ਜੀ, ਇਹ ਹੈ ਆਉਣ ਵਾਲੇ ਦਿਨਾਂ 'ਚ ਜੋ ਸਾਕਾ ਵਾਪਰਿਆ ਹੈ। ਬਸ ਅੱਜ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਰਾਤ ਵੀ ਕੀਤੀ, ਜੇ ਉਸ ਸਾਕੇ ਨੂੰ ਕਿ ਦਿਲੋਂ ਪਿਆਰ ਕਰਦਾ, ਅੱਜ ਸਿੱਖ ਕਿੱਧਰ ਤੁਰ ਪਏ, ਇਹਨੂੰ ਨੈਗੇਟਿਵ ਨਾਲ ਜਾਣਾ, ਚੋਣ ਗੁਰਦੁਆਰੇ ਦੀ ਸੇਵਾ ਦੀ ਹੁੰਦੀ ਏ ਅਤੇ ਸ਼ਰਾਬਾਂ ਦੀਆਂ ਪੇਟੀਆਂ ਰਾਤ ਨੂੰ ਘਰ ਵਰਤਾਈਆਂ ਜਾਂਦੀਆਂ ਨੇ, ਕੀ ਨਰੈਣੂ ਵਾਲੇ ਕਰਮ ਤਾਂ ਫਿਰ ਸ਼ੁਰੂ ਹੋ ਗਏ? ਉਹਨਾਂ ਦੀ ਸ਼ਹਾਦਤ ਕਿਉਂ ਹੋਈ ਕਿ ਸੱਚੇ ਸੁੱਚੇ ਬੰਦੇ ਆਉਣ, ਪਰ ਸੱਚ ਇਹ ਵੀ ਮੈਨੂੰ ਇੱਕ ਸ਼ਾਇਰ ਦੇ ਖਿਆਲ ਚੇਤੇ ਆ ਗਏ। ਉਹ ਕਹਿੰਦਾ ਹੈ ਕਿ ਸਤਾਰੇ ਸਮਝਤੇ ਹੈ ਕਿ ਗਗਨ ਬਦਲਾ ਹੈ, ਬੁਲਬੁਲ ਸਮਝਤੀ ਹੈ ਕਿ ਚਮਨ ਬਦਲਾ ਹੈ। ਸਤਾਰੇ ਸਮਝਤੇ ਹੈ ਕਿ ਗਗਨ ਬਦਲਾ ਹੈ, ਬੁਲਬੁਲ ਸਮਝਤੀ ਹੈ ਕਿ ਚਮਨ ਬਦਲਾ ਹੈ, ਮਗਰ ਕਬਰ ਕੀ ਖਾਮੋਸ਼ੀ ਕਹਿਤੀ ਹੈ ਇਹ ਯਾਰ ਲਾਸ਼ ਤੋਂ ਵਹੀ ਹੈ ਪਰ ਕਫਨ ਬਦਲਾ ਹੈ। ਸਤਿਗੁਰੂ ਦੀ ਬਾਣੀ ਪੜ੍ਹਨ ਵਾਲੇ ਗੁਰਸਿੱਖੋ, ਆਓ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਇੱਕ ਪਰਣ ਕਰੀਏ ਆਪਣੇ ਮਨ ਨਾਲ ਕਿ ਨਸ਼ਿਆਂ ਐਬਾਂ ਤੋਂ ਛੁੱਟ ਕੇ ਗੁਰੂ ਗ੍ਰੰਥ ਸਾਹਿਬ ਦਾ ਪੱਲੂ ਪਕੜੀਏ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ। ਇੰਨੀਆਂ ਕੁ ਬੇਨਤੀਆਂ ਸੰਖੇਪ ਜਿਹੀਆਂ ਆਪ ਨਾਲ ਭਾਵਨਾ ਵਿੱਚ ਜਜ਼ਬਾਤ ਨਾਲ ਸਾਂਝੀਆਂ ਕੀਤੀਆਂ ਨੇ ਸਾਧ ਸੰਗਤ ਜੀ, ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।